Di furniture to tenne sale 9 yaar
142 Kennedy Road Brampton 905-874-7171
The biggest South Asian media group Y Media
Y Media
Y Media has 6 media platforms newspaper midweek radio South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal. Only on South Asian Pulse.
Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Karan, 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 karan.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI Bank GTA ਤੇ ਜ਼ਰੂਰ ਆਓ।
सोच रहे इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 905-450-5959 पे। दैट इज 905-450-5959 पे।
स्कारबरो दे विच साडी अखा दे पिछे एक अग है।
साडे टिड विच एक जुनून है।
ए साडे गवांडियां दे दिलां विच है।
साडियां नर्सां दियां अखां विच
अते साडे डॉक्टरां दे हत्थां विच
ए ओ है जो स्कारबरो नू स्कारबरो बनांदा है।
साडे हस्पतालां विच असी उस तो वध करदे हां जिन्ना किसे ने सोचिया सी, जिस दी कोई कल्पना भी नहीं कर सकता।
पर ए कल्पना करन दा समा है कि असी होर की कर सकदे हां।
स्कारबरो हेल्थ नेटवर्क विच शामिल होवो अते इकट्ठे
असी धैर्य नू महानता विच बदल सकदे हां।
lovescarborough.ca ते होर जानो। lovescarborough.ca ते दान करो।
ਇਨਸੁਲਿਨ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਟ੍ਰੈਸੀਬਾ ਦਿਨ ਵਿੱਚ ਇੱਕ ਵਾਰ ਲਿੱਤੀ ਜਾਣ ਵਾਲੀ ਇਨਸੁਲਿਨ ਹੈ ਜੋ ਖੁਰਾਕ ਲੈਣ ਦਾ ਲਚਕਦਾਰ ਸਮਾਂ ਪੇਸ਼ ਕਰਦੀ ਹੈ। ਇੰਨਾ ਲੰਮਾ ਕਿ ਖੁਰਾਕਾਂ ਦੇ ਵਿਚਕਾਰ ਘੱਟੋ ਘੱਟ 8 ਘੰਟੇ ਦਾ ਵਕਫਾ ਹੁੰਦਾ ਹੈ। ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ। nowready.ca।
ਇੰਟਰਨੈਸ਼ਨਲ ਸੁਪਰਸਟਾਰ ਦਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਟੋਰਾਂਟੋ 'ਚ ਆਪਣਾ ਪਹਿਲਾ ਪੰਜਾਬੀ ਸਟੇਡੀਅਮ ਸ਼ੋ। ਜੁਆਇਨ ਕਰੋ ਦਲਜੀਤ ਦੋਸਾਂਝ ਨੂੰ ਜੋ ਕਿ ਪਰਫਾਰਮ ਕਰਨਗੇ ਆਪਣੇ ਸਾਰੇ ਹਿੱਟ ਗੀਤ ਤੇ ਨਾਲ ਹੀ ਇਤਿਹਾਸ ਰਚਨ ਜਾ ਰਹੇ ਨੇ ਐਜ਼ ਅ ਫਸਟ ਪੰਜਾਬੀ ਆਰਟਿਸਟ ਜੋ ਕਿ ਲੈ ਕੇ ਆ ਰਹੇ ਨੇ ਸੋਲੋ ਟੂਰ ਰੋਜਰਸ ਸੈਂਟਰ ਦੇ ਵਿੱਚ। ਦਲਜੀਤ ਦੋਸਾਂਝ ਇਲੂਮੀਨਾਟੀ ਟੂਰ ਸ਼ਨੀਵਾਰ ਜੁਲਾਈ 13 ਨੂੰ ਰੋਜਰ ਸੈਂਟਰ ਦੇ ਵਿੱਚ। ਟਿਕਟ ਆਨ ਸੇਲ ਫਰਾਈਡੇ ਐਟ livenation.com ਜਾਂ ਫਿਰ ticketmaster.ca ਤੋਂ ਟਿਕਟਾਂ ਲੈ ਸਕਦੇ ਹੋ। ਮਿਸ ਨਾ ਕਰੋ।
Hello listeners and aap sabhi ka very warm welcome. Main aaj Sara Y Media ki taraf se Radio Y South Asian Pulse fans hai. Main aap sabhi ka swagat karti hoon. Har din right on time hazir ho jate hain Y Media Base ke saath. Shahar ki khabrein, desh videsh ki khabrein, entertainment and with all the important information. To sunte rahe Radio Y for all the updates. Agar aap ghar par hai to channel Y, Y Plus dekh sakte hain 24 hours, 7 days a week. Every week newspaper mein week ka padhe sare weekly updates ke liye
Why Media TV app ko download kar lijiye. Get in touch with all of our platforms and also listen to Radio Y live 24 hours without any disruptions. Radio Y sunne ke liye local number hamesha apne paas rakhiye. That is 647-910-5000. आप हमारे वेबसाइट यानी southasiandaily.com पे जा सकते हैं. वहाँ पे लोकल, नेशनल, इंटरनेशनल न्यूज और डिटेल में रीड कर सकते हैं. इसके अलावा southasiandaily.com पे रेडियो वाई का जो आइकॉन है उसे क्लिक कर लीजिए. द लिंक इज एक्टिव. उसके थ्रू सुनते रहिए रेडियो वाई 24/7 विदाउट एनी डिसरप्शन. अगर आप सोशल मीडिया प्लेटफॉर्म के थ्रू हमारे साथ कनेक्टेड रहना चाहते हैं देन फेसबुक पर वाई मीडिया का पेज जरूर लाइक कीजिएगा. YouTube पर वाई मीडिया का चैनल है, सब्सक्राइब कर लीजिएगा. एक प्लेटफॉर्म पे इट्स एट वाई मीडिया ग्रुप एंड इंस्टाग्राम पे इट्स एट वाई मीडिया _ग्रुप. हमारे सोशल मीडिया के साथ इंटरेक्ट करें, अपने थॉट्स ओपिनियंस जरूर शेयर करें. आज आपको थोड़ी सी अगर हम वेदर की अपडेट दे दें तो वेल इट इज क्लाउडी राइट नाउ एंड लेकिन बाहर अगर आप नोटिस करेंगे तो क्लियर स्काई भी नजर आ रहा है. सो इट्स अ बिट ऑफ मिक्स. सुबह थोड़ा सा क्लाउडी चल रहा था लेकिन अगर आप बाहर देखेंगे तो सनी जरूर है. इट इज अ लिटिल बिट ऑफ क्लियर स्काई. -6 है अभी एंड बट इट फील्स लाइक -13. तो टेम्परेचर वाइज जो है यू विल फील इट इज इन माइनस बिकॉज इट इज इन डीड इन माइनस राइट नाउ. हाई जो है आज -2 तक जाने के चांसेस दिखा रहे हैं लेकिन मे बी अब प्लस में लेटेस्ट स्टेज से जाए पॉसिबली है. उस चीज की पॉसिबिलिटी है बट नेवरदलेस द टेम्परेचर इज गोइंग टू बी इन माइनस फॉर द मोस्ट पार्ट ऑफ द डे. सो मेक श्योर यू गाइज स्टे वार्म एंड स्टे प्रोटेक्टेड इन दिस वेदर एंड अपडेटेड रहेगा हमेशा. कनेडियन वेदर इज अनप्रेडिक्टेबल इंडीड. अगर आपसे कोई भी स्पॉन्सर डेट मिस हो जाती है या फिर आप वाई मीडिया के साथ एडवर्टाइज करना चाहते हैं देन नंबर एक ही वाई मीडिया का याद रखिए
647-272-8182 or visit southasiandaily.com.
वाई मीडिया ग्रुप वालों तोड़े सारे अंदर रेडियो वाई और चैनल वाई ते बहुत बहुत स्वागत है. बतौर ग्रुप पेटर वाई मीडिया मैं युद्धवीर जसवाल थोड़ी खिदमत हाजिर हाँ. अज के इस प्रोग्राम के करंट न्यूज और एनालिसिस लैके उम्मीद करते हैं कि तुहाड़ा दिन बड़ा वधिया बीत रहा होगा. काफी सारिया खबर अज साडे कोल भी ने इंडिया तो कैनेडा तो और स्पोर्ट्स विच भी विल अपडेट यू. पंजवां टेस्ट मैच धर्मशाला दे विच जिहड़ा हुण जा रहा इंडिया वर्सिज इंग्लैंड ओदी अपडेट और कुछ होर खबर लैके असीं हाजिर हां. सरा जी आपका क्या हाल है, कैसी हैं आप?
ऑल गुड युधवीर जी, आप कैसे हैं?
बहुत वधिया जी. कल बड़ा शोर सीगा कि एक थोड़ी देर लई वेदर बड़ा खराब होएगा. नो डाउट देयर वर सम विंड्स पर ज्यादा कुछ इना मैनू लग नहीं रहा कि मैनू लग रहा है कि सर्दियां आईया ही नहीं इस बार. डिड यू सी एनी विंटर इन कैनेडा?
नो युधवीर जी, ये सच का आपने. ऐसा लग रहा है इस बार विंटर नहीं आया क्योंकि यू नो हम लोग ने विंटर्स देखे हैं कनाडा में. यू नो वी हैव सीन कि विंटर किस रेट तक हो सकता है, कितना तक यू नो वी कैन सी स्नोफॉल एंड स्नो स्टॉर्म. इस बार तो लग ही नहीं रहा है जी.
बिल्कुल. और वैसे तो चलो चंगा ही है, विंटर नहीं है और मैनू लग रहा है कि हुन ज्यादा कोई विंटर वाली गल रहनी भी नहीं है. इट्स ऑलमोस्ट स्प्रिंग और फिर समर देखते हैं. लुकिंग फॉरवर्ड टू नाइस समर. सो मेरे ख्याल के नाल इस बार असि यह कह सकते हैं कि जेडी समर हैगी है काफी एक्सटेंडेड समर रही है, की कहोगे?
बिल्कुल जी, एक्सटेंडेड समर अर्ली स्प्रिंग भी हम लोग कह सकते हैं एक तरीके से. सो यू नो वी कैन से कपल ऑफ दीज थिंग्स क्योंकि बिल्कुल टेम्परेचर वाइज थोड़ा सा फ्लक्चुएट जरूर करता है लेकिन अगर हम वेदर ओवरऑल देखेंगे एंड आउटसाइड द व्यू ऑफ इट एंड द एम्बियंस ऑफ इट द एनवायरमेंट ऑफ इट इट्स वेरी गुड, इट्स वेरी वेलकमिंग. तो ये विंटर का जो चल रहा है माहौल मुझे बहुत ही अच्छा लग रहा है. श्योर देर आर सम विंडी हियर एंड देयर, कभी कभार थोड़ा बहुत बारिश भी हो जाता है बट दैट इज वेदर, दैट इज कैनेडियन वेदर. इट विल ऑलवेज लिव अप टू इट्स अनप्रेडिक्टेबिलिटी एंड रेपुटेशन बट एट द एंड ऑफ द डे लव दिस वेदर. जी
बिल्कुल. और जो तुम सोच रहे हो कि वेदर तो जी माइनस है और असि चंगे वेदर की गल कर रहे हैं, सर देखो इट्स ब्राइट एंड सनी, ए कोई दो राय नहीं है कि राइट नाउ द करंट टेम्परेचर इज इन माइनस. लेकिन मैं गल कर रहा हूं कि कोई ज्यादा स्नो नहीं है, कोई स्टॉर्म नहीं है और कल मैं दसवा कि फ्राइडे ब्राइट एंड सनी +9. जी हाँ, कल +9 होएगा ब्राइट एंड सनी. सैटरडे +10, संडे +10, मंडे +13. क्या बात है, ਠੀਕ ਹੈ ਜੀ। ਜਦੋਂ ਵੈਦਰ ਇੰਨਾ ਚੰਗਾ ਤੇ ਫਿਰ ਵਧੀਆ ਜਿਹਾ ਥੋਟ ਸੁਣਦੇ ਆ ਤੁਹਾਡੇ ਤੋਂ, ਥੋਟ ਆਫ ਦ ਡੇ।
ਬਸਵੀ ਜੀ, ਅੱਜ ਸਿਰਫ 29th ਹੈ, 29th ਸਾਹਿਬ ਦਾ ਅੱਜ ਹੈ, ਤੋ ਯੂ ਨੋ ਕੱਲ ਇੱਕ ਬਾਤਚੀਤ ਵੀ ਹੋ ਰਹੀ ਸੀ ਰਿਗਾਰਡਿੰਗ ਪੇਚੈਕ ਐਂਡ ਯੂ ਨੋ ਸੈਲਰੀ ਐਂਡ ਆਵਰ ਕੇ ਹਿਸਾਬ ਸੇ। ਸੋ ਮੇਕ ਯੋਰ ਪੈਸ਼ਨ ਯੋਰ ਪੇਚੈਕ, ਮੇਕ ਈਚ ਡੇ ਯੋਰ ਓਨ ਮਾਸਟਰ ਪੀਸ ਐਂਡ ਯੋਰ ਡ੍ਰੀਮਸ ਦ ਪਾਰਟ ਆਫ ਯੋਰ ਲਾਈਫ। ਆਈ ਸੇ ਇਟ ਅਗੇਨ, ਮੇਕ ਯੋਰ ਪੈਸ਼ਨ ਯੋਰ ਪੇਚੈਕ, ਮੇਕ ਈਚ ਡੇ ਯੋਰ ਓਨ ਮਾਸਟਰ ਪੀਸ ਐਂਡ ਯੋਰ ਡ੍ਰੀਮਸ ਦ ਪਾਰਟ ਆਫ ਯੋਰ ਲਾਈਫ। ਜੀ ਵੀਰ ਜੀ,
ਦੇਖੋ ਜੀ, ਇਹ ਤੇ ਤੁਸੀਂ ਸਾਡੇ ਦਿਲ ਦੀ ਗੱਲ ਕਰ ਦਿੱਤੀ ਹੈ। ਲਾਈਫ ਦੇ ਵਿੱਚ ਨਾ ਕੰਮ ਉਹ ਕਰਨਾ ਚਾਹੀਦਾ ਹੈ ਜਿਹੜੇ ਤੁਹਾਡੇ ਵੈਲਿਊਸ ਔਰ ਸਮਝ ਲਓ ਕਿ ਜਿਹੜਾ ਤੁਹਾਡੇ ਪਰਪਸ ਆਫ ਲਾਈਫ ਦੇ ਨਾਲ ਅਲਾਈਨ ਕਰਦਾ ਹੋਵੇ। ਦੋ ਚੀਜ਼ਾਂ ਮੈਂ ਦੁਬਾਰਾ ਦੁਹਰਾ ਦਿੰਦਾ ਜੋ ਤੁਸੀਂ ਵੀ ਹੁਣੇ ਗੱਲ ਕਹੀ ਹੈ। ਲਾਈਫ ਦੇ ਵਿੱਚ ਉਹ ਕੰਮ ਕਰਨਾ ਚਾਹੀਦਾ ਜਿਹੜੀਆਂ ਤੁਹਾਡੀਆਂ ਵੈਲਿਊਸ ਔਰ ਤੁਹਾਡੇ ਪਰਪਸ ਆਫ ਲਾਈਫ ਦੇ ਨਾਲ ਅਲਾਈਨ ਕਰਦਾ ਹੋਵੇ। ਸੋ ਜੇ ਤੁਸੀਂ ਪੈਸ਼ਨੇਟ ਹੋ, ਤੁਹਾਨੂੰ ਕੰਮ ਪਸੰਦ ਹੈ, ਫਿਰ ਕੰਮ ਤਾਂ ਉਹ ਰਹਿੰਦਾ ਹੀ ਨਹੀਂ ਹੈ। ਜੇ ਤੁਸੀਂ ਪੈਸ਼ਨੇਟ ਹੋ ਫਿਰ ਉਹ ਕੰਮ ਲੱਗਦਾ ਹੀ ਨਹੀਂ ਹੈ ਤੁਹਾਨੂੰ ਕਿ ਉਹ ਕੰਮ ਹੈ। ਸਚਿਨ ਤੇਂਦੁਲਕਰ ਨੂੰ ਕ੍ਰਿਕਟ ਖੇਲਣਾ ਕੋਈ ਕੰਮ ਥੋੜੀ ਲੱਗੇਗਾ, ਸ਼ਾਹਰੁਖ ਖਾਨ ਸਾਹਿਬ ਨੂੰ ਐਕਟਿੰਗ ਕਰਨਾ ਕੋਈ ਕੰਮ ਥੋੜੀ ਲੱਗੇਗਾ, ਪੇਂਟਰ ਨੂੰ ਪੇਂਟ ਕਰਨਾ ਕੋਈ ਕੰਮ ਨਹੀਂ ਲੱਗੇਗਾ। ਇਸੇ ਤਰ੍ਹਾਂ ਆਰਟਿਸਟ ਨੂੰ, ਕੋਈ ਵੀ ਆਰਟਿਸਟ ਹੈ, ਉਹ ਸਟੇਜ ਦੇ ਉੱਤੇ ਹੈ, ਥੀਏਟਰ ਆਰਟਿਸਟ ਹੈ, ਕੋਈ ਵੀ ਹੈ, ਸਿੰਗਰ ਨੂੰ ਗਾਣਾ ਗਾਣਾ, ਤੁਸੀਂ ਕਹੋ ਜੀ ਸੁਨਿਧੀ ਚੌਹਾਨ ਜੀ ਨੂੰ ਗਾਣਾ ਗਾਣਾ ਕੋਈ ਕੰਮ ਨਹੀਂ ਹੈ, ਕਪਿਲ ਸ਼ਰਮਾ ਨੂੰ ਕਾਮੇਡੀ ਕਰਨਾ ਕੋਈ ਕੰਮ ਨਹੀਂ ਲੱਗੇਗਾ। ਸੋ ਕੰਮ ਉਹ ਕਰਨਾ ਚਾਹੀਦਾ ਜਿਹੜੀਆਂ ਸਾਡੀਆਂ ਸਾਨੂੰ ਜਿਹਦੇ ਬਾਰੇ ਅਸੀਂ ਪੈਸ਼ਨੇਟ ਹੈ, ਅਸੀਂ ਇੰਜੋਏ ਕਰਦੇ ਹਾਂ, ਐਂਡ ਵੈਰੀ ਇੰਪੋਰਟੈਂਟਲੀ ਸਾਡੀਆਂ ਵੈਲਿਊਜ਼ ਦੇ ਨਾਲ ਉਹ ਅਲਾਈਨਡ ਹੈ ਔਰ ਸਾਡੇ ਪਰਪਸ ਆਫ ਲਾਈਫ ਦੇ ਨਾਲ ਵੀ ਅਲਾਈਨਡ ਹੈ। ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਸੋ ਜਦੋਂ ਅਸੀਂ ਇਹ ਸਾਰਾ ਕੁਝ ਕਰਦੇ ਹਾਂ ਫਿਰ ਅਸੀਂ ਲਾਈਫ ਨੂੰ ਆਪਣਾ ਫਿਰ ਇੰਜੋਏ ਕਰਦੇ ਹਾਂ। ਤੁਸੀਂ ਕੱਲ ਪਰਸੋਂ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਟੂ ਬ੍ਰਿੰਗ ਸਮਾਈਲਸ, ਬਿਲਕੁਲ, ਇਫ ਦੈਟ ਇਜ਼ ਦ ਪਰਪਸ, ਜਿਸ ਕੰਮ ਦੇ ਵਿੱਚ ਇਹ ਹੋ ਸਕੇ। ਮੈਂ ਜ਼ਾਤੀ ਤੌਰ ਤੇ ਬਹੁਤ ਪਰਮਾਤਮਾ ਦਾ ਸਭ ਤੋਂ ਪਹਿਲਾਂ ਸ਼ੁਕਰੀਆ ਅਦਾ ਕਰਦਾ, ਉਸ ਐਨਰਜੀ ਦਾ, ਉਸ ਤਾਕਤ ਦਾ ਸ਼ੁਕਰੀਆ ਦਾ, ਉਸ ਨੇਚਰ ਦਾ, ਕੁਦਰਤ ਦਾ, ਯੂਨੀਵਰਸ ਦਾ ਬਹੁਤ ਬਹੁਤ ਸ਼ੁਕਰੀਆ। ਔਰ ਪਰਮਾਤਮਾ ਕਮਿਊਨਿਟੀ ਚ ਹੀ ਵਸਦਾ ਹੈ, ਕਮਿਊਨਿਟੀ ਦਾ ਹੱਥ ਜੋੜ ਕੇ ਧੰਨਵਾਦ, ਸਾਰੇ ਸਪੋਂਸਰ ਦਾ ਔਰ ਸਾਡੇ ਸਾਰੇ ਵਾਈ ਮੀਡੀਆ ਫੈਮਿਲੀ ਦਾ ਧੰਨਵਾਦ, ਜਿਹਦੀ ਬਦੌਲਤ ਕਿ ਮੈਂ ਲਾਈਫ ਦੇ ਵਿੱਚ ਉਹ ਕਰ ਪਾ ਰਿਹਾ ਜਿਹਦੇ ਬਾਰੇ ਮੈਂ ਪੈਸ਼ਨੇਟ ਵੀ ਹਾਂ। ਆਈ ਐਮ ਵੈਰੀ ਪੈਸ਼ਨੇਟ ਅਬਾਊਟ ਮੀਡੀਆ, ਮੈਂ ਇੰਜੋਏ ਵੀ ਕਰਦਾ ਮੀਡੀਆ ਦੇ ਵਿੱਚ ਕੰਮ ਕਰਨਾ ਔਰ ਨਾਲ ਹੀ ਇਹ ਮੇਰੀਆਂ ਵੈਲਿਊਜ਼ ਦੇ ਨਾਲ ਵੀ ਅਲਾਈਨਡ ਹੈ। ਵੈਨ ਆਈ ਸੇ ਮੇਰੀਆਂ ਵੈਲਿਊਜ਼ ਦੇ ਨਾਲ ਵੀ, ਕਿਉਂਕਿ ਮੈਂ ਫਟਾਫਟ ਇੱਕ ਮਿੰਟ ਚ ਦੱਸ ਦਿੰਦਾ ਕਿ ਮੈਂ ਇੰਜੋਏ ਕਰਦਾ, ਮਤਲਬ ਕਿਉਂਕਿ ਮੈਨੂੰ ਇਹ ਕੰਮ ਲੱਗਦਾ ਨਹੀਂ, ਆਈ ਇੰਜੋਏ ਰੀਡਿੰਗ, ਮੈਨੂੰ ਪੜ੍ਹਨਾ ਪਸੰਦ ਹੈ। ਤੁਸੀਂ ਮੈਨੂੰ ਇੱਕ ਫੋਨ ਦੇ ਦਿਓ ਔਰ ਕੋਈ ਬੁੱਕ ਦੇ ਦਿਓ ਜਾਂ ਤੁਸੀਂ ਮੈਨੂੰ ਫੋਨ ਔਰ ਇੰਟਰਨੈਟ ਦੇ ਦਿਓ, ਮੈਨੂੰ ਤੁਸੀਂ ਜਿੰਨੇ ਮਰਜ਼ੀ ਘੰਟੇ ਛੱਡ ਦਿਓ। ਤੁਸੀਂ ਮੈਨੂੰ ਕਹੋ ਜੀ ਮੈਂ ਤੁਹਾਨੂੰ 2 ਵਜੇ ਮਿਲਾਂਗਾ, ਤੁਸੀਂ 4 ਵਜੇ ਵੀ ਆਓਗੇ, ਮੈਨੂੰ ਕੋਈ ਗਿਲਾ ਨਹੀਂ ਹੋਏਗਾ। ਐਸ ਲੌਂਗ ਐਸ ਮੇਰੇ ਕੋਲ ਇੱਕ ਫੋਨ ਹੈ, ਇੰਟਰਨੈਟ ਹੈ ਜਾਂ ਕੋਈ ਬੁੱਕ ਹੈ, ਤੇ ਮੈਂ ਆਰਾਮ ਦੇ ਨਾਲ ਆਪਣਾ ਪੜ੍ਹੀ ਜਾਵਾਂਗਾ, ਆਪਣਾ ਇੰਜੋਏ ਕਰੀ ਜਾਵਾਂਗਾ। ਤੇ ਮੈਨੂੰ ਜਦ ਮੈਨੂੰ ਪੜ੍ਹਨਾ ਪਸੰਦ ਹੈ ਖਬਰਾਂ ਜਾਂ ਕੁਛ ਵੀ ਚੀਜ਼ਾਂ, ਇਟਸ ਨੋਟ ਜਸਟ ਨਿਊਜ਼ ਪ੍ਰੋਫੈਸ਼ਨ, ਜ਼ਿਆਦਾਤਰ ਨਿਊਜ਼ ਦੀ ਗੱਲ ਹੁੰਦੀ ਹੈ ਤੇ ਮੈਂ ਨਿਊਜ਼ ਦੀ ਗੱਲ ਜ਼ਿਆਦਾ ਕਰ ਲੈਂਦਾ, ਬਟ ਅਦਰ ਦੈਨ ਨਿਊਜ਼ ਆਲਸੋ ਆਈ ਲਾਈਕ ਰੀਡਿੰਗ। ਮੈਨੂੰ ਹਿਸਟਰੀ ਦਾ ਕੋਈ ਮਿਲ ਜਾਏ ਉਹ ਪੜ੍ਹ ਲੈਂਦੇ ਹਾਂ ਜਾਂ ਕੋਈ ਕਿਸੇ ਵੀ ਚੀਜ਼ ਦੇ ਬਾਰੇ, ਆਈ ਲਾਈਕ ਰੀਡਿੰਗ। ਸੋ ਜਦੋਂ ਮੈਨੂੰ ਪੜ੍ਹਨਾ ਪਸੰਦ ਹੈ ਤੇ ਫਿਰ ਮੈਨੂੰ ਤਾਂ ਇਹ ਕੰਮ ਵੈਸੇ ਹੀ ਨਹੀਂ ਲੱਗਦਾ, ਤੇ ਖਬਰਾਂ ਵੀ ਪੜ੍ਹ ਕੇ ਫਿਰ ਸੁਣਾਉਣਾ, ਇਹ ਮੈਨੂੰ ਨਹੀਂ ਸੀ ਆਈਡੀਆ ਕਿ ਸ਼ਾਇਦ ਖਬਰਾਂ ਪੜ੍ਹ ਕੇ ਸੁਣਾਉਣਾ ਵੀ ਇਹਦੇ ਵਿੱਚ ਵੀ ਪੈਸੇ ਮਿਲਦੇ ਹੋਣਗੇ, ਇਹ ਵੀ ਮੀਡੀਆ ਬਣ ਸਕਦਾ, ਇਹ ਵੀ ਕੋਈ ਰੋਜ਼ਗਾਰ ਦਾ ਸਾਧਨ ਬਣ ਸਕਦਾ, ਇਹ ਮੈਨੂੰ ਆਈਡੀਆ ਵੈਸੇ ਤਾਂ ਨਹੀਂ ਸੀਗਾ, ਬਟ ਉਹ ਹੋ ਗਿਆ ਤੇ ਪ੍ਰਮਾਤਮਾ ਦੀ ਬੜੀ ਕਿਰਪਾ ਕਿ ਇਹ ਸਿਲਸਿਲਾ ਬੜਾ ਵਧੀਆ ਚੱਲ ਪਿਆ। ਸੋ ਆਈ ਐਮ ਹੈਪੀ ਦੈਟ ਵੇ। ਨੰਬਰ 2, ਪਰ ਇਹ ਤੁਹਾਡੀਆਂ ਵੈਲਿਊਜ਼ ਦੇ ਨਾਲ ਵੀ ਅਲਾਈਨ ਹੋਣਾ ਚਾਹੀਦਾ ਕੋਈ ਵੀ ਜਿਹੜਾ ਕੰਮ ਹੈ। ਆਈ ਵਿਲ ਨਾਟ ਨੇਮ ਸਰਟਨ ਪ੍ਰੋਫੈਸ਼ਨ, ਬਟ ਮੈਨੂੰ ਲੱਗਦਾ, ਮੈਂ ਕਈ ਵਾਰ ਸੋਚਦਾ ਨਹੀਂ ਕਦੇ ਕਦੇ, ਪਰ ਮੈਂ ਕਹਿੰਦਾ ਸ਼ਾਇਦ ਉਹ ਮੇਰੀਆਂ ਵੈਲਿਊਜ਼ ਦੇ ਨਾਲ ਅਲਾਈਨ ਨਹੀਂ ਹੋ ਪਾਏਗਾ। ਸੋ ਹਰੇਕ ਦੀ ਆਪਣੀਆਂ ਆਪਣੀਆਂ ਵੈਲਿਊਜ਼ ਹੁੰਦੀਆਂ। ਨਥਿੰਗ ਰਾਈਟ ਨਥਿੰਗ ਰੋਂਗ, ਕੋਈ ਨਥਿੰਗ ਰਾਈਟ ਨਥਿੰਗ ਰੋਂਗ। ਮੈਂ ਨਹੀਂ ਕਹਿੰਦਾ ਕਿ ਕੋਈ ਚੀਜ਼ ਗਲਤ ਹੈ, ਮੈਂ ਜੱਜ ਨਹੀਂ ਕਰ ਰਿਹਾ, ਬਟ ਮੈਂ ਵੈਸੇ ਇੱਕ ਐਗਜ਼ਾਮਪਲ ਦੇ ਰਿਹਾ ਕਿ ਇੱਕ ਬੰਦਾ ਵੀਗਨ ਹੈ। ਸਰਾ ਜੀ, ਵੀਗਨ ਜਿਹੜਾ ਬੰਦਾ ਉਹ ਸਭ ਜਗ੍ਹਾ ਕੰਮ ਕਰ ਸਕਦਾ?
ਨਹੀਂ ਨਹੀਂ ਦੀ ਜੀ, ਉਨਕੇ ਕੁਝ ਰੈਸਟ੍ਰਿਕਸ਼ਨ ਹੁੰਦੇ, ਬਹੁਤ ਰੈਸਟ੍ਰਿਕਸ਼ਨ ਹੋਤੇ ਹੈ, ਡੇਅਰੀ ਰੈਸਟ੍ਰਿਕਸ਼ਨ ਹੋਤੇ ਹੈ।
ਨਹੀਂ ਨਹੀਂ, ਪਰ ਕੰਮ ਖਾਣ ਦੇ ਅੰਦਰ ਰੈਸਟ੍ਰਿਕਸ਼ਨ ਹੈ, ਪਰ ਕੰਮ ਉਹ ਕਹਾਂ ਕਹਾਂ ਕੰਮ ਨਹੀਂ ਕਰ ਸਕਦਾ। ਹਾਂਜੀ,
ਰੈਸਟੋਰੈਂਟ ਦੇ ਕੰਮ ਵਰਕ,
ਸੌਰੀ,
ਰੈਸਟੋਰੈਂਟ ਮੇ ਦੇ ਵੋਂਟ ਬੀ ਏਬਲ ਟੂ ਵਰਕ, ਅਗਰ ਸੀ
ਥੈਂਕ ਯੂ
ਨਾਨ ਵੈਜ ਰੈਸਟੋਰੈਂਟ ਦੇ ਕੰਮ ਵਰਕ ਜੀ,
ਹੀ ਕੈਨੋਟ ਬੀ ਅ ਬੁਚਰ, ਕੈਨ ਹੀ?
ਬਿਲਕੁਲ ਨਹੀਂ,
ਬਿਲਕੁਲ ਵੀਗਨ ਕੈਨ ਨਾਟ ਬੀ ਅ ਬੁਚਰ ਵੀਗਨ ਜਿਹੜਾ ਰੈਸਟੋਰੈਂਟ ਚ ਵੀ ਨਹੀਂ ਕੰਮ ਕਰ ਸਕੇਗਾ ਬਿਕੋਜ਼ ਜੇ ਬੰਦਾ ਖੁਦ ਮੀਟ ਨਹੀਂ ਖਾ ਰਿਹਾ ਤੇ ਇਫ ਹੀ ਹੈਜ਼ ਟੂ ਸਲਾਈਸ ਮੀਟ ਤਾਂ ਫਿਰ ਉਹ ਸ਼ਾਇਦ ਨਹੀਂ ਕਰ ਪਾਏਗਾ ਠੀਕ ਹੈ ਕਿਉਂਕਿ ਤੁਹਾਡੀਆਂ ਵੈਲਿਊਜ਼ ਦੇ ਨਾਲ ਅਲਾਈਨ ਕਰਦਾ ਉਹ ਮੈਂ ਫਿਰ ਉਹੀ ਕਹਾਂਗਾ ਨਥਿੰਗ ਰਾਈਟ ਨਥਿੰਗ ਰੋਂਗ ਮੈਂ ਕਿਸੇ ਨੂੰ ਗਲਤ ਜਾਂ ਸਹੀ ਨਹੀਂ ਕਹਿ ਰਿਹਾ ਠੀਕ ਹੈ ਸੋ ਇਸੇ ਤਰ੍ਹਾਂ ਜੇ ਤੁਹਾਡੀ ਵੈਲਿਊਜ਼ ਨਾ ਐਂਡ ਫਾਈਨਲੀ ਵੈਰੀ ਇੰਪੋਰਟੈਂਟ ਕਿ ਤੁਹਾਡਾ ਪਰਪਜ਼ ਆਫ ਲਾਈਫ ਕੀ ਹੈ ਉਹਦੇ ਨਾਲ ਉਹ ਅਲਾਈਨ ਕਰਨਾ ਚਾਹੀਦਾ ਤੁਹਾਡਾ ਪਰਪਜ਼ ਆਫ ਲਾਈਫ ਮੈਂ ਐਗਜ਼ਾਮਪਲ ਦੇ ਤੌਰ ਤੇ ਕੋਟ ਕਰ ਰਿਹਾ ਸੇ ਫੋਰ ਐਗਜ਼ਾਮਪਲ ਤੁਹਾਡਾ ਪਰਪਜ਼ ਆਫ ਲਾਈਫ ਹੈ ਕਿ ਤੁਸੀਂ ਕਿਸੇ ਦਾ ਹੋ ਸਕਦਾ ਮੇਰਾ ਨਹੀਂ ਮੈਂ ਵੈਸੇ ਗੱਲ ਕਰ ਰਿਹਾ ਕਿ ਕਿਸੇ ਦਾ ਪਰਪਜ਼ ਲਾਈਫ ਹੋ ਸਕਦਾ ਪਰਮਾਤਮਾ ਨੂੰ ਪਾਉਣਾ ਸਪਿਰਚੁਅਲਿਟੀ ਤਾਂ ਤੁਸੀਂ ਕਹੋ ਜੀ ਮੈਂ ਬੇ ਸਟਰੀਟ ਤੇ ਮੈਂ ਬ੍ਰੋਕਰ ਹੈਗਾ ਜਾਂ ਬੇ ਸਟਰੀਟ ਦੇ ਉੱਤੇ ਮੈਂ ਫਾਈਨੈਂਸ਼ੀਅਲ ਪਲੈਨਰ ਹੈ ਇਹ ਮੁਸ਼ਕਿਲ ਹੈ ਇਹਨਾਂ ਦਾ ਅਲਾਈਨ ਹੋਣਾ ਚੈਲੰਜਿੰਗ ਹੈ ਬਹੁਤ ਜ਼ਿਆਦਾ ਕਿਉਂਕਿ ਦੋ ਡਾਇਵਰਜੈਂਸ ਹੈ ਨਾ ਬਹੁਤ ਜ਼ਿਆਦਾ ਹੁਣ ਇੱਕ ਜਗ੍ਹਾ ਤੁਸੀਂ ਉੱਥੇ ਬੈਠੇ ਹੋ ਇਟਸ ਆਲ ਅਬਾਊਟ ਮਨੀ ਇਟਸ ਆਲ ਅਬਾਊਟ ਸਟਾਕ ਮਾਰਕੀਟ ਇਟਸ ਆਲ ਅਬਾਊਟ ਥੋੜੀ ਜਿਹੀ ਗਰੀਡ ਤੇ ਹੋਰ ਰੱਖਣੀ ਪਏਗੀ ਤੁਹਾਨੂੰ ਵੀ ਤਾਂ ਤੁਸੀਂ ਲੋਕਾਂ ਲਈ ਪੈਸੇ ਬਣਾ ਕੇ ਦੇਣੇ ਆ ਥੋੜਾ ਚੈਲੰਜਿੰਗ ਹੋ ਸਕਦਾ ਮੈਂ ਐਸਾ ਨਹੀਂ ਕਹਾਂਗਾ ਕਿ ਇੰਪੋਸੀਬਲ ਹੈ ਬਟ ਉਹ ਥੋੜਾ ਜਿਹਾ ਡਾਇਵਰਜੈਂਸ ਹੈ ਠੀਕ ਹੈ ਸੋ ਜੇ ਜਿਹੜਾ ਤੁਹਾਡੀ ਪਰਪਜ਼ ਆਫ ਲਾਈਫ ਹੈ ਤੁਹਾਡੀਆਂ ਵੈਲਿਊਜ਼ ਹੈ ਔਰ ਤੁਹਾਡਾ ਪੈਸ਼ਨ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਅਲਾਈਨ ਹੋ ਜਾਣ ਫਿਰ ਉਹ ਮਾਮਲਾ ਬੜਾ ਮਜ਼ਾ ਆਉਂਦਾ ਮੈਂ ਪ੍ਰਮਾਤਮਾ ਦਾ ਬੜਾ ਸ਼ੁਕਰੀਆ ਅਦਾ ਕਰਦਾ ਕਿ ਇਹ ਪ੍ਰੋਫੈਸ਼ਨ ਜਿਹੜਾ ਮੀਡੀਆ ਹੈ ਇਹ ਬਿਲਕੁਲ ਮੇਰੀਆਂ ਵੈਲਿਊਜ਼ ਦੇ ਨਾਲ ਅਲਾਈਨ ਵੀ ਕਰਦਾ ਔਰ ਜਿਹੜਾ ਮੇਰਾ ਪਰਪਜ਼ ਆਫ ਲਾਈਫ ਹੈ ਉਹ ਬੜਾ ਸੋਹਣਾ ਹੈ ਮੀਡੀਆ ਦੇ ਵਿੱਚੋਂ ਅਸੀਂ ਕਰ ਸਕਦੇ ਹਾਂ ਬਿਕੋਜ਼ ਆਈ ਥਿੰਕ ਹੁਣ ਮੈਂ ਜ਼ਰੂਰ ਸੋਚਦਾ ਹੈ ਪਿਛਲੇ 10-12 ਸਾਲ ਤੋਂ ਕਿ ਮੀਡੀਆ ਇਜ਼ ਆਲਸੋ ਸਮਥਿੰਗ ਇਹ ਕਮਿਊਨਿਟੀ ਸਰਵਿਸ ਹੈ ਇਹ ਐਸ ਮਚ ਐਜ਼ ਇਹ ਪ੍ਰੋਫੈਸ਼ਨ ਹੈ ਠੀਕ ਹੈ ਪਰ ਇਹ ਕਮਿਊਨਿਟੀ ਸਰਵਿਸ ਵੀ ਹੈ ਜਸਟ ਐਜ਼ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਲੇਕਿਨ ਉਹ ਨਾਲ ਦੀ ਨਾਲ ਕਮਿਊਨਿਟੀ ਸਰਵਿਸ ਵੀ ਹੈ ਡਾਕਟਰ ਇਹ ਨਹੀਂ ਸੋਚ ਸਕਦਾ ਕਿ ਜਿਹੜਾ ਮੇਰੇ ਸਾਹਮਣੇ ਆਇਆ ਹੈ ਇਹਨੇ ਪੈਸੇ ਕਿੰਨੇ ਦਿੱਤੇ ਨੇ ਜੇ ਸੋਚਦਾ ਤੇ ਫਿਰ ਉਹ ਵਿਦ ਡਿਊ ਰਿਸਪੈਕਟ ਉਹ ਆਪਣੇ ਕੰਮ ਦੇ ਨਾਲ ਸਹੀ ਜਸਟੀਫਿਕੇਸ਼ਨ ਨਹੀਂ ਕਰ ਰਿਹਾ ਡਾਕਟਰ ਇਹ ਨਹੀਂ ਸੋਚ ਸਕਦਾ ਕਿ ਇਹਨੇ ਪੈਸੇ ਕਿੰਨੇ ਦਿੱਤੇ ਨੇ ਇਹ ਬੰਦਾ ਅਮੀਰ ਹੈ ਗਰੀਬ ਹੈ ਜੇ ਉਹ ਪੈਸੇ ਬਣਾ ਰਿਹਾ ਤੇ ਫਿਰ ਉਹ ਲਾਈਕ ਫਿਰ ਉਹ ਲਾਈਕ ਐਨੀ ਅਦਰ ਪ੍ਰੋਫੈਸ਼ਨ ਹੈ ਬਟ ਸਹੀ ਮਾਇਨੇ ਦੇ ਵਿੱਚ ਡਾਕਟਰ ਨੇ ਨਾ ਇਹ ਸੋਚਣਾ ਹੈ ਕਿ ਇਹਦਾ ਧਰਮ ਕਿਹੜਾ ਹੈ ਜੀ ਜਾਤ ਕਿਹੜੀ ਹੈ ਇਹਦੀ ਉਮਰ ਕਿਹੜੀ ਹੈ ਇਹਦਾ ਰੰਗ ਕਿਹੜਾ ਹੈ ਇਹ ਬੋਲੀ ਕਿਹੜੀ ਬੋਲਦਾ ਹੈ ਔਰ ਇਹ ਨਾਲ ਦੀ ਨਾਲ ਇਹਦੇ ਕੋਲ ਪੈਸੇ ਹੈ ਜਾਂ ਨਹੀਂ ਹੈ ਡਾਕਟਰ ਦਾ ਕੰਮ ਹੈ ਜੇ ਤੁਸੀਂ ਸਹੀ ਮਾਇਨੇ ਚ ਉਸ ਪ੍ਰੋਫੈਸ਼ਨ ਨੂੰ ਆਪਣੀਆਂ ਵੈਲਿਊਜ਼ ਦੇ ਨਾਲ ਆਪਣੇ ਪਰਪਸ ਦੇ ਨਾਲ ਅਲਾਈਨ ਕਰਕੇ ਚੱਲਦੇ ਹੋ ਤੇ ਫਿਰ ਉਹ ਬਹੁਤ ਹੀ ਕਮਾਲ ਦਾ ਪ੍ਰੋਫੈਸ਼ਨ ਹੈ ਇਫ ਯੂਅਰ ਅ ਡਾਕਟਰ ਸੇਮ ਜੇ ਤੁਸੀਂ ਪੁਲਿਸ ਦੇ ਵਿੱਚ ਹੈਗੇ ਹੋ ਲਾਅ ਇਨਫੋਰਸਮੈਂਟ ਚ ਹੈਗੇ ਹੋ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਸੋਚਣਗੇ ਕਿ ਠੀਕ ਹੈ ਜੀ ਆਪਣਾ ਕੰਮ ਜਿਹਾ ਕਰੋ ਪ੍ਰੋਫੈਸ਼ਨਲੀ ਨਥਿੰਗ ਰੋਂਗ ਬਟ ਬਹੁਤ ਸਾਰੇ ਲੋਕ ਦੇ ਗੋ ਅਬਵ ਐਂਡ ਬਿਯੋਂਡ ਦੇਅਰ ਡਿਊਟੀ ਇਨ ਲਾਅ ਇਨਫੋਰਸਮੈਂਟ ਦੈਟ ਇਜ਼ ਕਿਉਂਕਿ ਉਹਨਾਂ ਦਾ ਕੋਈ ਪਰਪਸ ਹੈ ਲਾਈਫ ਦਾ ਦੈਟ ਅਲਾਈਨਸ ਵੈਲ ਵਿਦ ਦੇਅਰ ਪਰਪਸ ਆਫ ਲਾਈਫ ਇਸੇ ਤਰ੍ਹਾਂ ਆਰਮੀ ਤੁਸੀਂ ਦੇਖੋ ਕਿਆ ਉਹਨਾਂ ਦਾ ਪਰਪਸ ਆਫ ਲਾਈਫ ਹੁੰਦਾ ਹੈ ਦੇਸ਼ ਸੇਵਾ ਬਹੁਤ ਬੜੇ ਪਰਪਸ ਦੇ ਨਾਲ ਕਈ ਲੋਕ ਕਹਿੰਦੇ ਜੀ ਫੌਜ ਜੁਆਇਨ ਕੀਤੀ ਹੋਰ ਕੋਈ ਕੰਮ ਨਹੀਂ ਮਿਲਦਾ ਸੀ ਫੌਜ ਭਰਤੀ ਹੋ ਗਏ ਚਲੋ ਜੀ ਹੁਣ ਪੈਨਸ਼ਨ ਲੱਗ ਜਾਏਗੀ ਉਹ ਵੀ ਹੋ ਸਕਦਾ ਕੁਛ ਲੋਕਾਂ ਦੀ ਸੋਚ ਜੀ ਸਰ ਜੀ ਵਕਤ ਇਜਾਜ਼ਤ ਨਹੀਂ ਦੇ ਰਿਹਾ ਤੁਸੀਂ ਕੁਛ ਹੋਰ ਐਡ ਕਰਨਾ ਤੇ ਜ਼ਰੂਰ ਕਰੋ ਫਿਰ ਚਲੀਏ ਖਬਰਾਂ ਵੱਲ
No, बिल्कुल it विजय and when you said, you know, add value, you know, जो value के साथ align करते हैं वो बहुत important भी होता है Otherwise, you know, we don't give 100% and we don't feel giving 100% as well. क्योंकि हम लोग के मन में ही एक conscious war चलता रहता है within our own minds and within our own hearts. That sort of forbids us, you know, from moving forward. So बिल्कुल ये I definitely agree कि, you know, जो हम काम कर रहे हैं हमारे जो values होते हैं हमारे जो thought process होते हैं उसके साथ बिल्कुल align करना चाहिए so that we can actually move ahead in the path of dreams that we create. Jee Guruji.
Aur main the sorry bas quickly dasna ke values aur purpose dono de naal values de naal te align hona hi chahida purpose of life de naal vi varna with due respect main kehna chahna ek din vi utthe na kam karo ha kuch log zarur kahenge ke bhai phir kharcha kidda chalega sara kuch kidda hoega oh sab kuch hoega ਪਰ ਜਿੱਥੇ ਤੁਸੀਂ ਆਪਣਾ ਇੱਕ ਦਿਨ ਵੀ ਲਗਾ ਰਹੇ ਹੋ ਜਿਹੜੇ ਤੁਹਾਡੇ ਵੈਲਿਊਜ਼ ਨਾਲ ਤੁਹਾਡੀ ਪਰਪਸ ਦੇ ਨਾਲ ਤੁਸੀਂ ਖੁਸ਼ ਨਹੀਂ ਹੋ ਉੱਥੇ ਇੱਕ ਦਿਨ ਵੀ ਲਗਾਉਣਾ ਠੀਕ ਨਹੀਂ ਹੈ ਹਾਂ ਸਾਡੀ ਮਜਬੂਰੀ ਹੁੰਦੀ ਹੈ ਕਈ ਵਾਰ ਅਸੀਂ ਕੁਝ ਦੇਰ ਇੱਕ ਦਿਨ ਦੋ ਦਿਨ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਇੱਕ ਦਿਨ ਵੀ ਕੰਮ ਨਾ ਕਰੋ ਮਤਲਬ ਜੇ ਬਹੁਤ ਜ਼ਿਆਦਾ ਕੁਝ ਮਜਬੂਰੀ ਹੈ ਤਾਂ ਇੱਕ ਦਿਨ ਦੋ ਦਿਨ ਹਫ਼ਤਾ 10 ਦਿਨ ਮਹੀਨਾ 2 ਮਹੀਨਾ 6 ਮਹੀਨਾ ਚਲੋ ਕੋਈ ਕਹਿ ਸਕਦਾ ਕਿ ਮੈਂ ਸਾਲ ਡੇਢ ਸਾਲ 2 ਸਾਲ ਲਗਾ ਲਏ ਬਟ ਇੱਕ ਦਿਨ ਵੀ ਕੰਮ ਨਾ ਕਰੋ ਆਈ ਐਮ ਟ੍ਰਿਗਰਿੰਗ ਅ ਥਾਟ ਕਿ ਜਿਹੜਾ ਵੀ ਤੁਸੀਂ ਉੱਥੇ ਟਾਈਮ ਲਗਾ ਰਹੇ ਹੋ ਵੇਸਟ ਹੈ ਠੀਕ ਹੈ ਤੁਸੀਂ ਡਿਸਸਰਵਿਸ ਕਰ ਰਹੇ ਹੋ ਮੈਨੂੰ ਫਰਜ਼ ਕਰ ਲਓ ਕਿ ਮੈਨੂੰ ਡਾਕਟਰੀ ਦੇ ਪ੍ਰੋਫੈਸ਼ਨ ਦੇ ਵਿੱਚ ਜੇ ਮੇਰਾ ਇੰਟਰਸਟ ਨਹੀਂ ਹੋਵੇ ਤੇ ਮੈਂ ਉੱਥੇ ਮੈਂ ਡਾਕਟਰੀ ਦੀ ਪੜ੍ਹਾਈ ਕਰਕੇ ਜਾ ਕੇ ਹਸਪੀਟਲ ਦੇ ਵਿੱਚ ਮੈਂ ਕੰਮ ਖਰਾਬ ਹੀ ਕਰਾਂਗਾ ਕੰਪਲੇਂਟ ਕਰਾਂਗਾ ਜੀ ਉਹ ਜੀ ਇੱਥੇ ਤਾਂ ਕੰਮ ਬੜਾ ਹੈ ਇੱਥੇ ਤਾਂ ਜੀ ਉਹ ਹਸਪਿਟਲ ਆ ਗਿਆ, ਸਾਰਾ ਦਿਨ ਪੇਸ਼ੈਂਟ ਹੀ ਆਉਂਦੇ ਰਹਿੰਦੇ, ਮੈਂ ਬੜਾ ਸਟ੍ਰੈਸ ਹੋ ਗਿਆ, ਯੇ ਹੋ ਗਿਆ, ਤੇ ਮੈਂ ਲੋਕਾਂ ਨੂੰ ਵੀ ਗਲਤ ਕਰਾਂਗਾ, ਆਪਣੇ ਲਈ ਵੀ ਠੀਕ ਨਹੀਂ ਹੈ। ਜੇ ਮੇਰਾ ਇੱਕ ਵਕਤ ਜੇ ਮੈਂ ਡਾਕਟਰੀ ਦੀ ਡਿਗਰੀ ਲੈ ਲਈ ਹੈ ਜਾਂ ਮੈਨੂੰ ਪੈਸੇ ਦੀ ਜ਼ਰੂਰਤ ਹੈ ਤੇ ਮੈਂ ਜਾ ਕੇ ਉੱਥੇ ਹਸਪਿਟਲ ਕੰਮ ਕਰੀ ਜਾ ਰਿਹਾ, ਨਹੀਂ। ਜੇ ਉੱਥੇ ਜਾਣਾ ਹੈ ਤੇ ਫਿਰ ਉਹ ਇੱਕ ਸੋਚ ਦੇ ਨਾਲ ਜਾਣਾ, ਇੱਕ ਜਜ਼ਬੇ ਦੇ ਨਾਲ ਜਾਣਾ, ਜੇ ਉਹ ਮੇਰੀਆਂ ਵੈਲਿਊ ਕਿ ਜੀ ਮੈਂ ਲੋਕਾਂ ਦੀ ਸਰਵਿਸ ਕਰਨ ਜਾ ਰਿਹਾ, ਉਹਦਾ ਮਜ਼ਾ ਹੀ ਕੁਝ ਹੋਰ ਹੋਏਗਾ ਜੀ। ਹੈਡਲਾਈਨਸ ਵੱਲ ਰੁੱਖ ਕਰਦੇ ਹਾਂ, ਤੁਸੀਂ ਸਪਾਂਸਰਸ ਅਨਾਊਂਸ ਕਰ ਦਿਓ।
ਬਿਲਕੁਲ ਇਤਵੀ ਜੀ, ਮੇਨ ਸਪਾਂਸਰਸ ਮੈਂ ਜ਼ਰੂਰ ਹਾਈਲਾਈਟ ਕਰ ਦੇਤੀ ਹੂੰ, ਦੈਟ ਇਜ਼ ICICI ਬੈਂਕ ਕੈਨੇਡਾ। ਅਬ ਆਪਣੇ ਘਰ ਖੁਸ਼ੀਆਂ ਭੇਜੀਏ ਬਿਨਾਂ ਕਿਸੀ ਖਰਚ ਕੇ, ਤੁਰੰਤ ਪੈਸਾ ਟ੍ਰਾਂਸਫਰ ਕਰਨੇ ਕੇ ਲਈ ਮਨੀ ਟੂ ਇੰਡੀਆ, ਅ ਪ੍ਰੋਡਕਟ ਆਫ ICICI ਬੈਂਕ ਕੈਨੇਡਾ। ਟ੍ਰਾਂਸਫਰ ਭਰੋਸੇ ਕਾ, ਟਰਮਸ ਐਂਡ ਕੰਡੀਸ਼ਨ ਅਪਲਾਈ। ਵਾਈ ਮੀਡੀਆ ਕਾ ਕੋਡ ਜ਼ਰੂਰ ਨੋਟ ਕਰ ਲੀਜੀਏ, ਮਨੀ ਟੂ ਇੰਡੀਆ YME30। ਆਫਰ ਹੈ 30 ਪੈਸਾ ਬੋਨਸ ਰੇਟ ਆਨ ਮਨੀ ਟੂ ਇੰਡੀਆ ਪਲੇਟਫਾਰਮ ਫਾਰ ਦੀ ਵਾਈ ਮੀਡੀਆ ਪ੍ਰਮੋਸ਼ਨਸ। ਕਸਟਮਰਸ ਐਲੀਜੀਬਲ ਹੋ ਜਾਏਗੇ 30% ਪਰਪੈਚੁਅਲ ਇਫ ਦੇ ਯੂਜ YME30 ਕੋਡ ਵਿਚ ਇਜ ਆਫਟਰ ਦ 1 rupee ਆਫਰ। ICICI ਬੈਂਕ ਕੈਨੇਡਾ ਮੇਨ ਸਪਾਂਸਰ। ਆਪ ਸਭੀ ਕੋ ਬਤਾ ਦੇ ਦੈਟ ਗ੍ਰੈਂਡ ਓਪਨਿੰਗ ਕੰਟੀਨਿਊ ਹੋ ਰਹੀ ਹੈ ਦਿਸ ਵੀਕੈਂਡ ਬੀ ਮਾਰਕੀ ਸੀਰੀਜ਼ ਟਾਊਨਮ ਕਲੈਕਸ਼ਨ ਕੈਂਬ੍ਰਿਜ ਕੇ ਸਾਥ। ਵਾਈ ਮੀਡੀਆ ਕੀ ਟੀਮ ਹੋਗੀ ਲਾਈਵ ਆਨ ਲੋਕੇਸ਼ਨ ਸੈਟਰਡੇ March 2nd ਫਰੋਮ 12 PM ਟੂ 4 PM ਟ੍ਰੇਜਰ ਹਿਲ ਪ੍ਰੈਜੈਂਟੇਸ਼ਨ ਸੈਂਟਰ। ਇਹ ਲੋਕੇਟਡ ਹੈ 2321 ਡੰਡਰ ਸਟ੍ਰੀਟ ਈਸਟ ਕੈਂਬ੍ਰਿਜ। ਮੇਜਰ ਇੰਟਰਸੈਕਸ਼ਨ ਇਜ਼ ਦ ਡੰਡਰ ਸਟ੍ਰੀਟ ਐਂਡ ਮੋਰਿਸਨ। ਟ੍ਰੇਜਰ ਹਿਲ ਆਫਰ ਕਰ ਰਹੇ ਆਪਕੋ 2 and 3 story ਟਾਊਨ ਹੋਮ ਡਿਜ਼ਾਈਨ, ਡਬਲ ਕਾਰ ਗਰਾਜ ਆਪਸ਼ਨਸ ਕੇ ਸਾਥ, ਐਂਡ 4 bedroom ਆਪਸ਼ਨਸ ਵੀ ਹੈ ਅਵੇਲੇਬਲ। Starting from just 679900 today. Make this switch your right away to Treasure Hill and Cambridge. Register collision now. TreasureHill.com pe jaake. TreasureHill.com ya phir number zarur note kar lijiye Y Media ka. Agar aapko koi bhi details chahiye then contact Y Media at 416-475-5000. 416-475-5000. IKI Tobago, Queensboro mein located hai. Agar aapko chahiye quality at an affordable price, then IKEA is the answer. Home furnishing should not be about compromise. Agar aapko chahiye good design with quality, style, functionality, sustainability and affordability, then chale jaiye IKEA Etobicoke. Queensboro mein located hai. Bring your home to life without breaking the bank. High standards, low prices, free parking. What more can you ask for? Cressiva. ਇਨਸੁਲਿਨ ਸ਼ੁਰੂ ਕਰਨੇ ਕਾ ਵਿਚਾਰ ਹੈ। ਕ੍ਰੈਸੀਬਾ ਪ੍ਰਤੀਦਿਨ ਇੱਕ ਵਾਰ ਵਾਲੀ ਇਨਸੁਲਿਨ ਹੈ ਜੋ ਖੁਰਾਕ ਕੇ ਲਈ ਲਚੀਲਾ ਸਮੇਂ ਪ੍ਰਦਾਨ ਕਰਤੀ ਹੈ, ਜਬ ਤੱਕ ਖੁਰਾਕੋ ਕੇ ਬੀਚ ਮੇ ਕਮ ਸੇ ਕਮ 8 ਘੰਟੋ ਕਾ ਅੰਤਰਾਲ ਹੋ। ਔਰ ਕ੍ਰੈਸੀਬਾ ਕੈਨੇਡਾ ਕੇ ਐਂਡੋਕ੍ਰੋਨੋਲੋਜਿਸਟ ਦੁਆਰਾ ਅਨੁਸ਼ਾਸਿਤ ਲੰਬੇ ਸਮੇਂ ਤੱਕ ਕਾਰਜ ਕਰਨ ਵਾਲੀ ਇਨਸੁਲਿਨ ਹੈ। ਆਪਣੇ ਡਾਕਟਰ ਸੇ ਪੁੱਛੇ ਕਿ ਕਿਆ ਕ੍ਰੈਸੀਬਾ ਆਪਕੇ ਲਈ ਸਹੀ ਹੈ, ਔਰ ਨਾਉ ਰੈਡੀ ਡੋਟ ਸੀ ਏ ਪੇ ਜਾਏ। Above condos, discover Kalija above condos in the heart of Mississauga. Starting from a 600s, the parking included, minutes away from downtown Mississauga, the upcoming LRT Bristol station. Your luxury suites offer kept your life above it all, just 5 minutes away from everything. Designer amenities ke saath, aapke fingertips pe. Act right away, own Kalija apne future ko above condos. Visit Kalija in at 60 Bristol Road East, Unit 504 pe. 60 Bristol Road East, Unit 504 pe. At the corner of Ontario and Bristol Road East, Mississauga. Your place in Mississauga's future awaits above the condos. Aapko bata de Marin Tile and Stone ke baare mein. From dream to reality, we are with you. Products and services top notch ki hoti hai. Latest tiles and backsplash. Special custom vanities, beautiful countertops, fully installed, large size porcelain slabs. Excellent service hai, high quality products hai, competitive pricing hai, expert advisor. अपना जो घर है इन्हीं के साथ बनाइए। मारिन टाइल एंड स्टोन। वाई मीडिया लिसनर्स, आपको मिल रहा है 5% तक के डिस्काउंट। वाई मीडिया का रेफरेंस देने के बाद तो मेजर इंटरसेक्शन नोट कर लीजिए, 403 एंड डंडस इन मिसिसागा। 403 एंड डंडस इन मिसिसागा। कॉल द मैप 905-608-9047 मारिन टाइल डॉट सी ए पे भी आप जा सकते हैं, मारिन टाइल डॉट सी ए पे। आपको बता दें हियर मैक्स हियरिंग सेंटर के बारे में, लेके आगे आप सभी के लिए रिचार्जेबल डिजिटल हियरिंग एड्स। इन हियरिंग एड्स में स्मार्ट चार्जिंग टेक्नोलॉजी है और ये बैटरी को भी बहुत ही कम कंज्यूम करते हैं, बैलेंस करते हैं सॉफ्ट एंड लाउड नॉइज को और बहुत ही अच्छे से नॉइज को भी हैंडल करते हैं। अभी कॉन्टैक्ट कर लीजिए हियर मैक्स हियरिंग सेंटर, फ्री हियरिंग चेकअप भी करा सकते हैं आप। अल्टीमेट हियरिंग सोल्यूशन चाहिए 416-792-8792 पे हियर मैक्स हियरिंग सेंटर। सब करते हैं आपको वैसे दो लोकेशन पे, इटोबिको JNN Eglinton इज द मेजर इंटरसेक्शन। इटोबिको में JNN Eglinton एंड मिसिसागा में डंडस एंड एरिंडल स्टेशन रोड इज द मेजर इंटरसेक्शन। डंडस एंड एरिंडल स्टेशन रोड इज द मेजर इंटरसेक्शन। ये लोकेटेड है इन वेस्ट डेल मॉल। कॉल द मैप 416-792-8792 पे। Super choice design and builds. Complete कर लीजिए legal basement, side entrance, new windows, fully house renovations. सारे whoever working there are licensed technicians, all type of work is done, concrete work, new custom made house या फिर commercial unit renovations. इन सब के लिए आप contact कर सकते हैं मिस्टर धालेवाल को. नंबर नोट कर लीजिए 6472078735. That is 6472078735 पे. Super choice design and builds. आपको बता दें अबाउट इंडिया टेस्ट स्पेशल ऑफर चल रहा है वाई मीडिया लिसनर्स के लिए. अगर आप इंडिया टेस्ट जाते हैं एंड वाई मीडिया का रेफरेंस देते हैं देन आपको मिल जाएगा 10% ऑफ इन डाइन इन. दूसरा ऑफर चल रहा है वाई मीडिया लिसनर्स, अगर आप डाइन इन या फिर टेकआउट के लिए जाते हैं देन वाई मीडिया का रेफरेंस जरूर दीजिएगा. एक थैंक यू बॉक्स लेना ना भूले. इंडिया टेस्ट, इंडिया टेस्ट सर्व करती है आपको तीन लोकेशन पे. इंडिया टेस्ट ब्रामसन मेविस लॉसन की मेज इंटरसेक्शन Denison Street and Victoria Park, ये है in Markham and Mississauga में Ajitia Road and Winston Churchill is the major intersection. India Taste. आपको बता दें हरमन धालेवाल के बारे में from the century 21st president Realty, buying, investing, selling, leasing, exploring a pre-construction or flipping properties or mortgage assistance, हरमन धालेवाल आपको help करेंगे turning your real estate goals into reality. Call him now at 437-221-5806. 437-221-5806 पे हरमन धालेवाल. आप सबको बता दें अबाउट ईस्ट कोर्ट फोर्ड लिंकन के बारे में. कैनेडाज नंबर वन फोर्ड रिटेलर है, सर्व करी ओंटारियो को सिंस 1971. अगर आप ढूंढ रहे हैं न्यू फोर्ड या फिर लिंकन व्हीकल विजिट कर लीजिए ईस्ट कोर्ट फोर्ड लिंकन. एक्सपीरियंस द डिफरेंस योर सेल्फ. ये लोकेटेड है मेजर इंटरसेक्शन शेफर्ड एवेन्यू ईस्ट एंड मॉर्निंग साइड एवेन्यू. शेफर्ड एवेन्यू ईस्ट एंड मॉर्निंग साइड एवेन्यू. इनका नंबर जरूर नोट कर लीजिए 416-292-1171. 416-292-1171 पे ईस्ट कोर्ट फॉर लिंकन. न्यू वेवन स्पेस जीटीएस मोस्ट हाईली एंटिसिपेटेड प्रेस्टिजियस इवेंट वेन्यू है. ट्रूली फर्स्ट ऑफ इट्स काइंड न्यू वेवन स्पेस ऑफर करती है फाइव स्टेट ऑफ द आर्ट लग्जूरियस इवेंट स्पेसेस दैट कैन अकोमोडेट अप टू 1600 गेस्ट. Situated in the heart of Brampton on the corner of Mississauga Road and Steeles, the Nuva Event Space opening Horia Spring 2024. Visit NuvaEventSpace.com, NuvaEventSpace.com. Yeah, for call him at 905-450-1333, 905-450-1333 pe Nuva Event Space. आपको बता दें अमित अरी के बारे में. प्रोजेक्ट अमित अरी, ब्रोकर अमित अरी लेके आए हैं आप सभी के लिए फ्रॉम अ टीम अमित अरी. बहुत ही शानदार अपॉर्चुनिटी इन एल्मर सेंटिनियल एस्टेट बाय मिलस्टोन्स होम ऑफ लंदन. लग्जरी डिटैच टू स्टोरी होम से बंगलो स्टार्टिंग फ्रॉम जस्ट 745 वाइड डीप लॉट के साथ इजी डिपॉजिट स्ट्रक्चर. क्लोजिंग हो रही है 2024 पे. अमेजिंग इंसेंटिव फॉर बायर्स, आपको मिल रहा है 10% तक के डिपॉजिट प्रोग्राम. $35,000 की किचन बाथ कैबिनेट्स एंड काउंटर टॉप अलाउंस, फ्री असाइनमेंट. अगर आप भी इन लग्जरी होम का ओनर बनना चाहते हैं कॉन्टेक्ट कर लीजिए अमित अरी जी को एट 5196230000, 5196230000 पे. आपको बता दें अबाउट एक्सएल रेसिडेंसीज. एक्सएल रेसिडेंसीज द हार्ट ऑफ मिसिसागा, सिलेक्ट वन बेडरूम प्लस डेन स्वीट से आपको मिल रहा है 679,000 पे एंड टू बेडरूम स्वीट आपको मिल रहा है 779,000 पे. लोकेटेड स्टेप्स अवे फ्रॉम अ लेक, एक्सएल रेसिडेंसीज इज द प्लेस यू वॉन्ट टू कॉल योर होम. इनका नंबर जरूर नोट कर लीजिए 9052741701, 9052741701 पे. जी जी जी,
बहुत शुक्रिया जी. और रुक कर दें सीधा हेडलाइंस वाला. वाई मीडिया ग्रुप वालों तुहाडे सारयां दा हेडलाइंस दे विच बहुत बहुत स्वागत है. सब तो पहला गलबात करते है इकोनमी दी. वाई मीडिया इकोनॉमिक रिपोर्ट दे विच असी सब तो पहला तुहाडे नाल शेयर करांगे कैनेडा दी इकोनॉमी दे उत्ते ताजा नंबर तुहाडे नाल सांझे कर रहे हैं. जो अज दे ताजा नंबर आए ने कैनेडा दी जिहड़ी इकोनॉमी हैगी है ऑन एन एनुअलाइज रेट 1% दे नाल कैनेडा दी जिहड़ी इकोनॉमी है ग्रो कीती है. असी इत्थे जिक्र कर दईए कि इह 2023 दे आखरी क्वार्टर दे नंबर और जनवरी दे नंबर जिहड़े ने ओह असी तुहाडे नाल अज शेयर करांगे क्योंकि बहुत सारे लोग इसका जिक्र कर रहे थे कि क्या कैनेडा दे विच रिसेशन आ जाएगा. सब तो पहला तो असी जिक्र कर दईए इहदा कारण की सीगा. कारण यह सीगा कि पिछले साल थर्ड क्वार्टर दे विच एक गल कही जा रही सीगी कि शायद कैनेडा च रिसेप्शन आएगा क्योंकि थर्ड क्वार्टर विच इकोनॉमी कॉन्ट्रैक्ट कीती सी, कटी सीगी 0.5%, चाहे अद्धे परसेंट ना कटी सीगी लेकिन इकोनॉमी कटी सीगी. रिसेशन दी डेफिनेशन यह है कि जे लगातार दो क्वार्टर ਯਾਨੀ ਕਿ ਪਿਛਲੇ ਸਾਲ Q3 ਥਰਡ ਕੁਆਟਰ ਇਕਾਨਮੀ ਕੰਟਰੈਕਟ ਹੋਈ, ਜੇ ਫੋਰਥ ਕੁਆਟਰ ਦੇ ਵਿੱਚ ਵੀ ਇਕਾਨਮੀ ਕੰਟਰੈਕਟ ਹੋ ਜਾਂਦੀ ਤਾਂ ਫਿਰ ਕੈਨੇਡਾ ਅੱਜ ਅਸੀਂ ਡਿਕਲੇਅਰ ਕਰ ਦੇਣਾ ਸੀ ਅੱਜ ਸਵੇਰੇ ਕਿ ਰਿਸੈਸ਼ਨ ਕੈਨੇਡਾ ਚ ਆ ਗਿਆ। ਲੇਕਿਨ ਫੋਰਥ ਕੁਆਟਰ ਦੇ ਵਿੱਚ ਜਿਹੜੀ ਇਕਾਨਮੀ ਹੈ ਕੈਨੇਡਾ ਦੀ ਕੰਟਰੈਕਟ ਕਰਨ ਦੀ ਬਜਾਏ ਗਰੋ ਕੀਤੀ ਹੈ, ਚਾਹੇ ਬਹੁਤ ਜ਼ਿਆਦਾ ਨਹੀਂ ਗਰੋ ਕੀਤੀ ਪਰ 1% ਦੇ ਨਾਲ ਗਰੋ ਕੀਤੀ ਹੈ। ਅੱਜ ਸਟੈਟਸ ਕੈਨੇਡਾ ਨੇ ਇਹਨੂੰ ਕਨਫਰਮ ਕਰ ਦਿੱਤਾ ਹੈ, ਜਿਹਦੇ ਮਾਇਨੇ ਬੜੇ ਸਾਫ਼ ਨੇ ਕਿ ਅਸੀਂ ਰਿਸੈਸ਼ਨ ਦੇ ਵਿੱਚ ਨਹੀਂ ਗਏ ਕਿਉਂਕਿ ਫੋਰਥ ਕੁਆਟਰ ਦੇ ਵਿੱਚ ਅਸੀਂ ਗਰੋ ਕੀਤੇ ਹਾਂ। ਔਰ ਇੱਥੇ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਇਹਦੇ ਬਹੁਤ ਸਾਰੇ ਕਾਰਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ, ਡਿਟੇਲ ਰਿਪੋਰਟ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਜਿਹੜੀ ਹੈ ਉਹ ਜ਼ਰੂਰ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰ ਦਈਏ ਕਿ ਹਾਊਸ ਹੋਲਡ ਸਪੈਂਡਿੰਗ ਜਿਹੜੀ ਹੈ ਉਹ ਵੀ ਵਧੀਆ। ਔਰ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਨਵਰੀ ਦੇ ਵਿੱਚ ਇਸ ਕੁਆਟਰ ਦੇ ਵਿੱਚ ਕੀ ਹੋ ਰਿਹਾ। ਜਨਵਰੀ ਦੀ ਰਿਪੋਰਟ ਬਾਹਰ ਆ ਗਈ ਹੈ, ਜਨਵਰੀ ਦੇ ਵਿੱਚ ਸਾਡੀ ਜਿਹੜੀ ਇਕਾਨਮੀ ਆ ਉਹ 0.4%, ਯਾਨੀ ਕਿ ਲਗਭਗ 0.5% ਦੇ ਨਾਲ ਗਰੋ ਕੀਤੀ ਹੈ, ਇਨਕਰੀਜ਼ ਕੀਤੀ ਹੈ ਜਨਵਰੀ ਦੇ ਵਿੱਚ ਵੀ। ਸੋ ਇਕਾਨਮੀ ਠੀਕ ਹੈ ਜੀ, ਇਹ ਠੀਕ ਨਜ਼ਰ ਆ ਰਹੀ ਹੈ ਫਿਲਹਾਲ ਜੇ ਅਸੀਂ ਇਕਾਨਮੀ ਦੀ ਗੱਲ ਕਰੀਏ ਕੈਨੇਡਾ ਦੀ। ਸੋ ਰਿਸੈਸ਼ਨ ਫਿਲਹਾਲ ਤੇ ਨਹੀਂ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਸਾਲ ਦੇ ਕੀ ਅਸਰ ਨੇ ਔਰ ਪਿਛਲੇ ਸਾਲ ਓਵਰਆਲ ਐਨੁਅਲ ਰੇਟ ਦੇ ਉੱਤੇ ਕੀ ਗੱਲਬਾਤ ਹੋਈ ਹੈ, ਇਨਫਲੇਸ਼ਨ ਜਿਹੜੀ ਹੈ ਸਾਡੀ ਉਹ ਕਿੱਥੇ ਖੜੀ ਹੈ, ਮਹਿੰਗਾਈ ਕਿੱਥੇ ਖੜੀ ਹੈ, ਉਹਦੇ ਬਾਰੇ ਵੀ ਤੁਹਾਡੀ ਰਿਪੋਰਟ ਪੇਸ਼ ਕਰਦੇ ਹਾਂ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਮਹਿੰਗਾਈ ਦੇ ਬਾਰੇ ਰਿਪੋਰਟ ਪੇਸ਼ ਕਰੀਏ, ਅਸੀਂ ਤੁਹਾਡੇ ਲਈ ਜਿਹੜੀ ਹੈਗੀ ਹੈ ਇੰਡੀਆ ਦੇ ਇਕਾਨਮੀ ਦੇ ਨੰਬਰ ਵੀ ਜਿਹੜੇ ਆ ਗਏ ਨੇ ਬਾਹਰ। ਇੰਡੀਆ ਦੀ ਇਕਾਨਮੀ ਦੀ ਗੱਲ ਕਰੀਏ ਤੇ ਦੱਸਿਆ ਜਾ ਰਿਹਾ ਹੈਗਾ ਕਿ ਇੰਡੀਆ ਦੇ ਜਿਹੜੇ ਫਾਈਨੈਂਸ਼ੀਅਲ ਈਅਰ 2024 ਉਹਦੇ ਵਿੱਚ ਜੋ ਤਾਜ਼ਾ ਇਕਾਨਮੀ ਦੇ ਨੰਬਰ ਆਏ, ਇੰਡੀਆ ਦੀ ਇਕਾਨਮੀ ਗਰੋ ਕੀਤੀ ਹੈ 8.4% ਦੇ ਨਾਲ। ਸੋ ਲਗਭਗ 8.5% ਦੇ ਨਾਲ, ਜੋ ਕਿ ਬੜੀ ਸਟਰੋਂਗ ਇਕਾਨਮੀ ਹੈ। ਅਸੀਂ ਦੱਸ ਦਈਏ ਕਿ ਜਿੰਨੇ ਵੀ ਬੜੇ ਅਦਾਰੇ ਨੇ, ਚਾਹੇ ਵਰਲਡ ਬੈਂਕ ਹੈ, UN ਹੈ, IMF ਹੈਗਾ, ਉਹਨਾਂ ਸਭ ਦਾ ਕਹਿਣਾ ਸੀਗਾ ਕਿ ਇੰਡੀਆ ਵਿਲ ਬੀ ਵਨ ਆਫ ਦਾ ਫਾਸਟੈਸਟ ਗਰੋਇੰਗ ਇਕਾਨਮੀਜ਼। ਸੋ ਅੱਜ 8.5% 8.4% ਦੀ GDP ਗਰੋਥ ਆਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਫੌਰਨ ਬਿਆਨ ਆ ਗਿਆ, ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੀ GDP ਇੰਡੀਆ ਦੀ 8.4% ਆਈ ਹੈ, ਇਹ ਦਿਖਾ ਰਿਹਾ ਕਿ ਇੰਡੀਆ ਦੀ ਇਕਾਨਮੀ ਬਹੁਤ ਸਟਰੋਂਗ ਹੈਗੀ ਹੈ। ਔਰ ਉਹਨਾਂ ਨੇ ਕ੍ਰੈਡਿਟ ਆਪਣੇ ਲਿਆ, ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਹੋਰ ਜ਼ਿਆਦਾ ਇਕਨੋਮਿਕ ਗਰੋਥ ਜਿਹੜੀਆਂ ਲੈ ਕੇ ਆ ਰਹੀਆਂ ਨੇ। 140 ਕਰੋੜ ਲੋਕਾਂ ਨੂੰ ਉਹਨਾਂ ਨੇ ਜਿੱਥੇ ਕਿਹਾ ਹੈਗਾ ਕਿ ਇਹ ਵਿਕਸਿਤ ਭਾਰਤ ਜਿਹਦੇ ਵਿੱਚ ਕਿ ਬਿਹਤਰ ਲਾਈਫ ਕ੍ਰੀਏਟ ਕਰਨ ਦਾ ਜ਼ਿਕਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ। ਸਾਡੀ ਅੱਜ ਦੀ ਜਿਹੜੀ ਤੀਸਰੀ ਖਬਰ ਹੈਗੀ ਆ ਉਹ ਮਹਿੰਗਾਈ ਦੇ ਨਾਲ ਹੀ ਰਿਲੇਟਡ ਹੈਗੀ ਆ। ਇੱਕ ਨਵੀਂ ਰਿਪੋਰਟ ਜਿਹੜੀ ਆ ਉਹ ਬਾਹਰ ਆਈ ਹੈਗੀ ਹੈ, ਜਿਸ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਜੇ ਅਸੀਂ ਵੱਖ ਵੱਖ ਜਿਹੜੇ ਸ਼ਹਿਰ ਨੇ ਉੱਥੇ ਘਰਾਂ ਦੀ ਕੀਮਤ ਕਿੰਨੀ ਕੁ ਵਧੀ ਹੈ ਪਿਛਲੇ 5 ਸਾਲਾਂ ਦੇ ਵਿੱਚ ਔਰ ਮਹਿੰਗਾਈ ਕਿੰਨੀ ਵਧੀ ਹੈ ਪਿਛਲੇ 5 ਸਾਲਾਂ ਦੇ ਵਿੱਚ, ਇਹ ਜਿਹੜੀ ਰਿਪੋਰਟ ਹੈਗੀ ਹੈ ਉਹ ਅਸੀਂ ਦੱਸ ਦਈਏ ਕਿ ਨਵੀਂ ਰਿਪੋਰਟ ਹੈਗੀ ਹੈ ਇਹ ਰੀਅਲ ਸਟੇਟ ਦੀ ਵੈਬਸਾਈਟ zucasa.com ਉਹਦੇ ਹਵਾਲੇ ਦੇ ਨਾਲ ਅਸੀਂ ਇਹ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਹੈਗਾ ਕਿ ਜੇ ਅਸੀਂ ਟੋਰੋਂਟੋ ਦੀ ਗੱਲ ਕਰੀਏ ਤੇ ਟੋਰੋਂਟੋ ਦੇ ਵਿੱਚ ਬੇਸਿਕ ਜ਼ਰੂਰਤਾਂ ਪੂਰੀਆਂ ਕਰਨੀਆਂ, ਜਿਸ ਤਰ੍ਹਾਂ ਫੂਡ, ਕਲੋਥਿੰਗ, ਸ਼ੈਲਟਰ, ਯਾਨੀ ਕਿ ਰੋਟੀ, ਕੱਪੜਾ, ਮਕਾਨ, ਜੇ ਬੇਸਿਕਲੀ ਅਸੀਂ ਪੂਰਾ ਕਰਨਾ ਹੋਵੇ ਤੇ 2017 ਦੇ ਵਿੱਚ ਸਾਨੂੰ $46,975 ਚਾਹੀਦੇ ਸੀ। ਮੋਟੇ ਤੌਰ ਤੇ ਦੇਖ ਲਈਏ ਤੇ $47,000 ਅਪਰੋਕਸੀਮੇਟਲੀ $47,000 ਸਾਨੂੰ ਚਾਹੀਦੇ ਸੀਗੇ 2017 ਦੇ ਵਿੱਚ। ਔਰ ਇਹ ਅਸੀਂ ਫੈਮਿਲੀ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਐਵਰੇਜ ਫੈਮਿਲੀ ਜਿਹਦੇ ਵਿੱਚ ਕਿ 2 ਅਡਲਟ ਤੇ 2 ਬੱਚੇ। ਲੇਕਿਨ ਅੱਜ 2022 ਦੇ ਵਿੱਚ ਐਵਰੇਜ ਫੈਮਿਲੀ ਜਿਹਦੇ ਵਿੱਚ ਕਿ 2 ਅਡਲਟ ਔਰ 2 ਬੱਚੇ ਹੋਣਗੇ, ਯਾਨੀ ਕਿ 4 ਜਣੇ ਹੋਣਗੇ, ਤੇ ਉਹਨਾਂ ਨੂੰ 47,000 ਦੀ ਬਜਾਏ 55,000 ਦੀ ਜ਼ਰੂਰਤ ਪਏਗੀ, ਯਾਨੀ ਕਿ $55,262 ਤੁਹਾਨੂੰ ਚਾਹੀਦੇ ਨੇ ਜੇ ਤੁਸੀਂ ਬੇਸਿਕ ਜਿਹੀਆਂ ਚੀਜ਼ਾਂ ਰੋਟੀ, ਕੱਪੜਾ, ਮਕਾਨ, ਸ਼ੈਲਟਰ ਕੋਸਟ ਜਿਹੜੀ ਆ ਗਈ ਉਹ ਵਿੱਚ ਇਹ ਜੇ ਕਵਰ ਕਰਨੀ ਹੈ। ਸੋ ਇਹ 17% ਜਿਹੜੀ ਹੈ ਇਹ ਵੱਧ ਗਈ, ਐਕਚੁਲੀ ਟੂ ਬੀ ਪ੍ਰਿਸਾਈਜ਼ ਇਟ 17.6%, ਸੋ 17.5% ਅਸੀਂ ਕਹਿ ਸਕਦੇ ਹਾਂ। ਇਹ ਟੋਰੋਂਟੋ ਦੀ ਗੱਲ ਹੈ। ਵੈਂਕੂਵਰ ਦੇ ਵਿੱਚ ਵੀ ਹਾਲਾਤ ਕੋਈ ਵੱਖਰੇ ਨਹੀਂ ਹੈ ਔਰ ਤੀਸਰੇ ਨੰਬਰ ਦੇ ਉੱਤੇ ਸ਼ਹਿਰ ਹੈ ਕੈਲਗਰੀ, ਜਿੱਥੇ ਕਿ ਘਰਾਂ ਦੀਆਂ ਕੀਮਤਾਂ ਵੀ ਔਰ ਮਹਿੰਗਾਈ ਵੀ ਜਿਹੜੀ ਉਹ ਕਾਫੀ ਵੱਧ ਗਈ ਹੈ। ਟੋਰੋਂਟੋ ਦੇ ਵਿੱਚ ਜਿੱਥੇ ਉਦਾਂ ਮਹਿੰਗਾਈ 17% ਵਧੀ ਹੈ, ਲੇਕਿਨ ਜਿਹੜੀਆਂ ਘਰਾਂ ਦੀਆਂ ਕੀਮਤਾਂ ਨੇ ਪਿਛਲੇ 5 ਸਾਲਾਂ ਚ ਉਹ 42% ਇਨਕਰੀਜ਼ ਆ ਗਿਆ। ਜੋ ਲੋਕ ਕੈਨੇਡਾ ਦੇ ਵਿੱਚ 2017 ਦੇ ਵਿੱਚ ਆਏ ਸੀਗੇ ਔਰ ਤੁਸੀਂ ਟੋਰੋਂਟੋ ਦੇ ਵਿੱਚ ਘਰ ਖਰੀਦਣ ਨਿਕਲੋ, 2017 ਦੇ ਵਿੱਚ ਐਵਰੇਜ ਘਰ ਦੀ ਕੀਮਤ 7.5 ਲੱਖ ਦੇ ਆਸ ਪਾਸ ਸੀਗੀ। ਜੀ ਹਾਂ, ਐਗਜੈਕਟ ਤੁਹਾਨੂੰ ਦੱਸ ਦਈਏ 746,500। ਸੋ $7.5 ਲੱਖ ਦੇ ਵਿੱਚ ਟੋਰੋਂਟੋ ਦੇ ਵਿੱਚ ਐਵਰੇਜ ਘਰ ਮਿਲ ਜਾਇਆ ਕਰਦਾ ਸੀ, ਲੇਕਿਨ ਕਦੋਂ? 2017 ਦੇ ਵਿੱਚ। ਹੁਣ ਜ਼ਰਾ ਇਹਨੂੰ ਫਾਸਟ ਫਾਰਵਰਡ ਕਰਦੇ ਹਾਂ 2017 ਦੀ ਬਜਾਏ 2024 ਦੇ ਵਿੱਚ ਅੱਜ ਟੋਰੋਂਟੋ ਦੇ ਵਿੱਚ ਇੱਕ ਐਵਰੇਜ ਘਰ ਦੀ ਕੀਮਤ 1,065,000 ਹੋ ਚੁੱਕੀ ਹੈ। ਯਾਨੀ ਕਿ ਤਕਰੀਬਨ $400,000 ਜ਼ਿਆਦਾ ਤੁਹਾਨੂੰ ਦੇਣੇ ਪੈਣਗੇ ਜੇ ਤੁਸੀਂ ਅੱਜ ਟੋਰੋਂਟੋ ਦੇ ਵਿੱਚ ਐਵਰੇਜ ਕਰ ਦੀ ਕੀਮਤ ਦੇ ਬਾਰੇ ਅਸੀਂ ਤੁਹਾਨੂੰ ਇਹ ਨੰਬਰ ਦੱਸ ਰਹੇ ਹਾਂ। ਔਰ ਹਾਲਾਤ ਕੋਈ ਵੱਖਰੇ ਨਹੀਂ ਹੈ, ਜੇ ਅਸੀਂ ਗੱਲ ਕਰੀਏ ਘਰਾਂ ਦੀ ਕੀਮਤ, ਮਹਿੰਗਾਈ, ਉਹ ਸਭ ਜਗ੍ਹਾ ਹੀ ਵਧੀ ਹੈਗੀ ਹੈ। ਕੁਝ ਸ਼ਹਿਰ ਜ਼ਰੂਰ ਨੇ ਜਿੱਥੇ ਕਿ ਥੋੜੀ ਤਬਦੀਲੀ ਘੱਟ ਆਈ ਹੈ। ਹੁਣ ਜੇ ਅਸੀਂ ਐਡਮਿੰਟਨ ਚਲੇ ਜਾਈਏ, ਐਡਮਿੰਟਨ ਦੇ ਵਿੱਚ ਜਿਹੜੀ ਘਰਾਂ ਦੀ ਕੀਮਤ ਹੈਗੀ ਹੈ ਉਹ ਲਗਭਗ 9% ਵੱਧ ਗਈ ਹੈ, ਔਰ ਮਹਿੰਗਾਈ ਜਿਹੜੀ ਹੈ ਐਡਮਿੰਟਨ ਦੇ ਵਿੱਚ ਜੇ ਤੁਸੀਂ ਰਹਿਣਾ ਚਾਹੋ ਤੇ 18% ਉੱਥੇ ਮਾਮਲਾ ਹੋਰ ਜ਼ਿਆਦਾ ਮਹਿੰਗਾ ਹੋ ਗਿਆ। ਵੈਨਕੂਵਰ ਦੇ ਵਿੱਚ ਘਰਾਂ ਦੀ ਕੀਮਤ 26% ਵੱਧ ਗਈ ਹੈ ਔਰ ਮਹਿੰਗਾਈ ਜਿਹੜੀ ਹੈ ਉਹ 17%। ਸੇਮ ਟੋਰੋਂਟੋ ਜਿੰਨੀ ਉੱਥੇ ਵੀ ਮਹਿੰਗਾਈ ਵੱਧ ਗਈ ਹੈ। ਤੁਸੀਂ ਕਹੋ ਜੀ ਅਸੀਂ ਕੈਲਗਰੀ ਚਲੇ ਜਾਂਦੇ ਹਾਂ, ਕੈਲਗਰੀ ਦੇ ਵਿੱਚ ਘਰ ਦੀ ਜਿਹੜੀ ਕੀਮਤ ਆ ਉਹ 35% ਵੱਧ ਗਈ ਹੈ 2017 ਦੇ ਮੁਕਾਬਲੇ 2024, ਔਰ ਜਿਹੜੀ ਮਹਿੰਗਾਈ ਹੈ ਉਹ ਵੀ ਉੱਥੇ 18% ਵੱਧ ਗਈ ਹੈ। ਰਜਾਈਨਾ ਦੇ ਵਿੱਚ ਵੀ 8.5% ਘਰ ਮਹਿੰਗੇ ਹੋ ਗਏ ਨੇ ਔਰ ਮਹਿੰਗਾਈ ਜਿਹੜੀ ਹੈ ਉਹ 16% ਰਜਾਈਨਾ ਚ ਮਹਿੰਗੀ ਹੋ ਗਈ। ਜਿਹੜਾ ਇਸ ਟੋਰੋਂਟੋ ਤੋਂ ਥੋੜਾ ਜਿਹਾ ਬਾਹਰ ਨਿਕਲਦੇ ਆ, ਹੈਮਿਲਟਨ ਬਰਲਿੰਗਟਨ ਏਰੀਆ ਦਾ ਕੀ ਹਾਲ ਹੈ? ਹੈਮਿਲਟਨ ਬਰਲਿੰਗਟਨ ਏਰੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਘਰਾਂ ਦੀ ਜਿਹੜੀ ਕੀਮਤ ਹੈ ਉਹ 44% ਵਧੀ ਹੈ। ਮਹਿੰਗਾਈ ਟੋਰੋਂਟੋ ਜਿੰਨੀ ਹੈ, ਟੋਰੋਂਟੋ 17.6% ਹੈ ਤੇ ਹੈਮਿਲਟਨ ਬਰਲਿੰਗਟਨ 17.5% ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਆਟੋਆ ਵੱਲ ਰੁਕ ਕਰਦੇ, ਆਟੋਆ ਦੇ ਵਿੱਚ ਜਿਹੜੀ ਘਰਾਂ ਦੀ ਕੀਮਤ ਹੈ ਉਹ ਲਗਭਗ 50% ਵੱਧ ਗਈ ਹੈ। ਸੋ ਜੇ ਅਸੀਂ ਸਾਰੇ ਏਰੀਆ ਦੀ ਗੱਲ ਕਰੀਏ ਤੇ ਟੋਰੋਂਟੋ ਤੋਂ ਵੀ ਜ਼ਿਆਦਾ, ਟੋਰੋਂਟੋ ਚ ਤਾਂ 43% ਹੈ ਪਰ ਆਟੋਆ ਚ 53% 53.5% ਘਰਾਂ ਦੀ ਕੀਮਤ ਵੱਧ ਗਈ ਹੈ। ਔਰ ਹੁਣ ਅਸੀਂ ਜਿਹੜੀ ਸਾਡੀ ਚੌਥੀ ਖਬਰ ਹੈ ਉਹ ਬਹੁਤ ਦੇਰ ਤੋਂ ਇਸ ਜਿਹੜਾ ਫਾਰਮਾ ਕੇਅਰ ਬਿੱਲ ਦੀ ਇੰਤਜ਼ਾਰ ਸੀਗੀ, ਅੱਜ ਗਵਰਨਮੈਂਟ ਜਿਹੜੀ ਇਹਨੂੰ ਟੇਬਲ ਕਰਨ ਜਾ ਰਹੀ ਹੈ। ਫਾਰਮਾ ਕੇਅਰ ਬਿੱਲ ਦੇ ਬਾਰੇ ਇਹ ਸਾਰਾ ਹਫ਼ਤਾ ਅਸੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸਾਡੀ ਅੱਜ ਦੀ ਵੈਸੇ ਚੌਥੀ ਖਬਰ ਹੈ ਲੇਕਿਨ ਇਸ ਹਫ਼ਤੇ ਸਾਡੀ ਮੇਨ ਖਬਰ ਬਣੇਗੀ, ਪਹਿਲਾਂ ਵੀ ਮੇਨ ਖਬਰ ਬਣਦੀ ਰਹੀ ਹੈ। ਕਾਰਨ ਕੀ ਹੈ? ਫਾਰਮਾ ਕੇਅਰ ਬਿੱਲ ਜਿਹੜੀ ਅੱਜ ਸਰਕਾਰ ਜਿਹੜਾ ਟੇਬਲ ਕਰਨ ਜਾ ਰਹੀ ਹੈ, ਸਰਕਾਰ ਅੱਜ ਇਹਦੇ ਬਾਰੇ ਜਾਣਕਾਰੀ ਦੇਗੀ ਕੈਨੇਡੀਅਨਸ ਨੂੰ। ਇਹ ਫਾਰਮਾ ਕੇਅਰ ਬਿੱਲ ਦੇ ਕਾਰਨ ਸਾਡੀ ਲਿਬਰਲ ਸਰਕਾਰ ਬਚ ਗਈ ਹੈ, ਵਰਨਾ ਆਟੋਆ ਦੇ ਵਿੱਚ ਡਿਸਕਸ਼ਨ ਹੋ ਰਹੀ ਸੀ, ਸਾਨੂੰ ਵੀ ਖਬਰਾਂ ਆ ਰਹੀਆਂ ਸੀਗੀਆਂ ਕਿ ਸ਼ਾਇਦ ਇਲੈਕਸ਼ਨ ਹੋ ਜਾਣੀ ਸੀ ਔਰ ਟਰੂਡੋ ਸਾਹਿਬ ਦੀ ਸਰਕਾਰ ਗਿਰ ਜਾਣੀ ਸੀ, ਲੇਕਿਨ ਜਗਮੀਤ ਸਿੰਘ ਜੀ ਨੇ ਸਰਕਾਰ ਜਿਹੜੀ ਹੈ ਉਹਨੂੰ ਸਪੋਰਟ ਕਰ ਦਿੱਤਾ ਕਿਉਂਕਿ ਨਵਾਂ ਫਾਰਮਾ ਕੇਅਰ ਬਿੱਲ ਅੱਜ ਸਰਕਾਰ ਜਿਹੜੀ ਹੈ ਉਹ ਟੇਬਲ ਕਰ ਰਹੀ ਹੈ। ਹੁਣ ਇਹ ਜਿਹੜਾ ਨਵਾਂ ਫਾਰਮਾ ਕੇਅਰ ਬਿੱਲ ਹੈ ਉਹਦੇ ਵਿੱਚ ਕੀ ਹੈ? ਮੰਨਿਆ ਜਾ ਰਿਹਾ ਕਿ ਇੱਕ ਤੇ ਇਹਦੇ ਵਿੱਚ ਡਾਇਬਟੀਜ਼ ਦੀ ਜਿਹੜੀਆਂ ਦਵਾਈਆਂ ਦੀ ਕੋਸਟ ਹੈ ਉਹਨੂੰ ਕਵਰੇਜ ਕੀਤੀ ਜਾਏਗੀ, ਕੁਝ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਕਵਰ ਕੀਤੀਆਂ ਜਾ ਰਹੀਆਂ ਨੇ। ਅੱਜ ਸਵੇਰੇ ਜਗਮੀਤ ਸਿੰਘ ਜੀ ਨੇ ਵੀ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਕਿ ਉਹਨਾਂ ਨੇ ਫਾਰਮਾ ਕੇਅਰ ਬਿੱਲ ਜਿਹੜਾ ਅੱਜ ਆਉਣ ਵਾਲਾ ਉਹਦੇ ਬਾਰੇ ਮੀਡੀਆ ਦੇ ਨਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਔਰ ਇਹ ਫਾਰਮਾ ਕੇਅਰ ਬਿੱਲ ਦੇ ਵਿੱਚ ਵੈਸੇ ਤੇ ਕੁਝ ਚੀਜ਼ਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ ਤੇ ਹੋਣਗੀਆਂ ਹੋਣਗੀਆਂ, ਲੇਕਿਨ ਇਸ ਤੋਂ ਇਲਾਵਾ ਤੁਹਾਡੇ ਲਈ ਕੀ ਹੈ, ਹੋਰ ਕੀ ਕੁਝ ਹੋ ਸਕਦਾ ਹੈ, ਇਹਦੀ ਡਿਟੇਲ ਰਿਪੋਰਟ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਮੈਂ ਇੱਥੇ ਜ਼ਰੂਰ ਦੱਸਵਾਂ ਕਿ ਇਹ ਵਨ ਆਫ ਦਾ ਬਿਗੇਸਟ ਐਕਸਪੈਂਸ਼ਨ ਹੋਊਗਾ, ਇਹ ਜਿਹੜਾ ਨੈਸ਼ਨਲ ਡਰੱਗ ਪਲਾਨ ਹੈ ਉਹਦੀ ਕੋਸਟ ਕਿੰਨੀ ਹੋਏਗੀ ਕਿ ਆਖਿਰਕਾਰ, ਕਿਉਂਕਿ ਸਰਕਾਰ ਜੇ ਤੁਹਾਡੀਆਂ ਹੋਰ ਦਵਾਈਆਂ ਕਵਰ ਕਰ ਰਹੀ ਹੈ, ਚਾਹੇ ਡਾਇਬਟੀਜ਼ ਦੀ ਕਵਰ ਕਰ ਰਹੀ ਹੈ ਜਾਂ ਹੋਰ ਕੋਈ ਦਵਾਈਆਂ ਕਵਰ ਕਰ ਰਹੀ ਹੈ, ਤੇ ਸਰਕਾਰ ਨੂੰ ਇਹਦੀ ਕੋਸਟ ਕੀਮਤ ਤੇ ਕੁਛ ਨਾ ਕੁਛ ਪਏਗੀ। ਸੋ ਐਕਸਟਰਾ ਕੋਸਟ ਕਿੰਨੀ ਹੋਏਗੀ? ਔਰ ਜੋ ਇੰਨਾ ਬੜਾ ਇਹ ਫਾਰਮਾ ਕੇਅਰ ਪਲਾਨ ਆ ਰਿਹਾ ਹੈ, ਕਿਉਂਕਿ ਉਹਦੇ ਵਿੱਚ ਤੁਹਾਡੀ ਕੋਸਟ ਕਿੰਨੀ ਹੋਏਗੀ? ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੇ ਓਵਰਆਲ ਫਾਰਮਾ ਕੇਅਰ ਦਾ ਬਿੱਲ ਕਿੰਨਾ ਕਾ ਜਿਹੜੀ ਸਰਕਾਰ ਚੀਜ਼ਾਂ ਕਵਰ ਕਰਦੀ ਹੈ। ਇੱਕ ਟਾਈਮ ਹੋਇਆ ਕਰਦਾ ਸੀਗਾ ਕਿ $2-3 billion ਦੇ ਵਿੱਚ ਹੀ ਖਰਚਾ ਚੱਲ ਜਾਇਆ ਕਰਦਾ ਸੀਗਾ, ਲੇਕਿਨ ਜੇ ਅੱਜ ਔਰ ਇਹ ਮੈਂ ਗੱਲ ਕਰ ਰਿਹਾ 1985 ਦੀ, 1985 ਦੇ ਵਿੱਚ ਤਕਰੀਬਨ $2.5 billion ਫਾਰਮਾ ਕੇਅਰ ਦਾ ਬਿੱਲ ਹੋਇਆ ਕਰਦਾ ਸੀ। ਹੁਣ ਇਹਨੂੰ ਜੇ ਅਸੀਂ ਇਸ ਸੈਂਚੁਰੀ ਦੇ ਵਿੱਚ ਲਾਈਏ 1985 ਤੋਂ 2020 ਦੀ ਗੱਲ ਕਰੀਏ ਤਾਂ ਤਕਰੀਬਨ $35 billion ਦੇ ਆਸ ਪਾਸ ਸਰਕਾਰ ਖਰਚਾ ਕਰਦੀ ਹੈ। ਲੇਕਿਨ ਹੁਣ ਜਗਮੀਤ ਸਿੰਘ ਜੀ ਕਹਿ ਰਹੇ ਨੇ, NDP ਕਹਿ ਰਹੀ ਹੈ ਕਿ ਹੋਰ ਜ਼ਿਆਦਾ ਫਾਰਮਾ ਕੇਅਰ ਜਿਹੜਾ ਉਹ ਵਧਾਇਆ ਜਾਵੇ। ਸੋ ਇਹਦੇ ਕਾਰਨ ਉਹਨਾਂ ਨੇ ਕਿਹਾ ਕਿ ਅਸੀਂ ਸਪੋਰਟ ਜਿਹੜੀ ਹੈ ਸਰਕਾਰ ਨੂੰ ਕਰਦੇ ਰਵਾਂਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਧਾਈਆਂ ਜਾ ਰਹੀਆਂ ਨੇ। ਸੋ ਇਹਦੀ ਹੋਰ ਡਿਟੇਲ ਰਿਪੋਰਟ ਜਿਹੜਾ ਬਿੱਲ ਆ ਲੈਂਦੀ ਹੈ ਲਿਬਰਲ ਪਾਰਟੀ ਅੱਜ ਪੇਸ਼ ਕਰ ਰਹੀ ਹੈ ਸਰਕਾਰ। ਸੋ ਅੱਜ ਸ਼ਾਮ ਨੂੰ ਚੈਨਲ ਵਾਈ ਤੇ 7:30 ਜਿਹੜਾ ਲਾਈਵ ਸ਼ੋਅ ਹੁੰਦਾ ਉਹਦੇ ਵਿੱਚ ਸਰਕਾਰ ਨੇ ਕੀ ਕਿਹਾ, ਓਪੋਜੀਸ਼ਨ ਕੀ ਕਹਿ ਰਹੀ ਹੈ ਔਰ ਕਿੰਨੇ ਤੁਹਾਡੇ ਪੈਸੇ ਬਚਣਗੇ। ਬਿਲਕੁਲ ਪੈਸੇ ਬਚਣਗੇ, ਇਹ ਅਸੀਂ ਪਹਿਲਾਂ ਹੀ ਦੱਸ ਦਈਏ, ਅਸੀਂ ਸਟੱਡੀ ਕਰ ਚੁੱਕੇ ਹਾਂ ਇੰਨੀ ਤਾਂ ਬੇਸਿਕ ਕਿ ਕਾਫੀ ਸਾਰੇ ਪੈਸੇ ਜਿਹੜੇ ਲੋਕਾਂ ਦੇ ਦਵਾਈਆਂ ਦੇ ਉੱਤੇ ਖਰਚ ਕੀਤੇ ਜਾਂਦੇ ਨੇ ਉਹ ਤੁਹਾਡੇ ਪੈਸੇ ਬਚਣਗੇ। ਸਾਡੀ ਅੱਜ ਦੀ ਜਿਹੜੀ ਪੰਜਵੇਂ ਨੰਬਰ ਦੇ ਉੱਤੇ ਜਿਹੜੀ ਖਬਰ ਹੈ ਨੰਬਰ 5 ਦੇ ਉੱਤੇ ਉਹ ਹੈਗੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ। ਸਾਡੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਸਾਹਿਬ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਐਲਾਨ ਕੀਤਾ ਕਿ ਜੇ ਮੈਕਸੀਕੋ ਤੋਂ ਜੁੜੇ ਲੋਕ ਹੁਣ ਕੈਨੇਡਾ ਆਉਣਗੇ ਸੋ ਅੱਜ ਰਾਤ 11:30 ਤੋਂ ਬਾਅਦ ਉਹਨਾਂ ਨੂੰ ਵੀਜ਼ਾ ਲੈਣਾ ਪਏਗਾ। ਜੀ ਹਾਂ, ਮੈਕਸੀਕੋ ਦੇ ਉਹਨੂੰ ਵੀਜ਼ਾ ਲੈ ਕੇ ਆਉਣਾ ਪਏਗਾ ਹੁਣ, ਔਰ ਜਿਹੜੇ ਲੋਕ ਮੈਕਸੀਕੋ ਤੋਂ ਆ ਰਹੇ ਨੇ ਸੋ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਐਸਾ ਮੰਨਿਆ ਜਾ ਰਿਹਾ ਕਿ ਜਿਹੜੇ ਉੱਥੋਂ ਅਸਾਇਲਮ ਸੀਕਰ ਸੀਗੇ ਉਹ ਵੱਧ ਰਹੇ ਸੀਗੇ, ਜਿਹਦੇ ਕਾਰਨ ਸਰਕਾਰ ਨੇ ਫੈਸਲਾ ਲਿਆ ਕਿ ਕੋਈ ਤੁਸੀਂ ਇੱਥੇ ਟਰੈਵਲ ਕਰਨਾ ਹੈ ਤੇ ਹੁਣ ਤੁਸੀਂ ਵੀਜ਼ਾ ਲੈ ਕੇ ਆਓਗੇ ਮੈਕਸੀਕੋ ਤੋਂ ਜੇ ਤੁਸੀਂ ਕੈਨੇਡਾ ਆਉਣਾ। ਔਰ ਸਾਡੀ ਅੱਜ ਦੀ ਜਿਹੜੀ 6ਵੇਂ ਨੰਬਰ ਦੇ ਉੱਤੇ ਖਬਰ ਹੈ, ਸਿੱਧਾ ਅਸੀਂ ਮਿਡਲ ਈਸਟ ਵੱਲ ਵੱਧ ਰਹੇ ਹੈਗੇ ਆ। ਮਿਡਲ ਈਸਟ ਵੱਲ ਜਿੱਥੇ ਕਿ ਨੰਬਰ ਜਿਹੜਾ ਅੰਕੜਾ ਜਿਹੜਾ ਉਹ 30,000 ਕ੍ਰਾਸ ਕਰ ਗਿਆ ਹੈਗਾ। ਅਸੀਂ ਇਹ ਜਿਹੜਾ ਨੰਬਰ ਕਿੱਥੋਂ ਦਿੰਦੇ ਹਾਂ ਤੁਹਾਨੂੰ, 7 ਅਕਤੂਬਰ ਤੋਂ ਬਾਅਦ ਜਿਹੜੇ ਨੰਬਰ ਆਫ ਡੈਥਸ ਨੇ ਪੈਲਸਟਾਈਨ ਦੇ ਵਿੱਚ, ਜਿਹੜੀ ਹੈਲਥ ਮਿਨਿਸਟਰੀ ਹੈ ਉਹ ਲਗਾਤਾਰ ਇਹ ਨੰਬਰ ਜਿਹੜੇ ਉਹ ਪੇਸ਼ ਕਰਦੀ ਹੈ। ਸੋ 30,000 ਤੋਂ ਜ਼ਿਆਦਾ ਲੋਕਾਂ ਦੀ ਡੈਥ ਹੋ ਚੁੱਕੀ ਹੈ। ਹੁਣ ਮੰਨਿਆ ਜਾ ਰਿਹਾ ਹੈਗਾ ਕਿ ਉੱਥੇ ਇੱਕ ਪੀਸ ਪ੍ਰੋਸੈਸ ਦੀ ਗੱਲ ਹੋ ਰਹੀ ਹੈ, ਇੱਕ ਸੀਜ਼ ਫਾਇਰ ਦੀ ਗੱਲ ਹੋ ਰਹੀ ਹੈ। ਸੋ ਸੀਜ਼ ਫਾਇਰ ਦਾ ਫਾਰਮੂਲਾ ਵਰਕਆਊਟ ਕੀਤਾ ਜਾ ਰਿਹਾ, ਲੇਕਿਨ ਇਸ ਦਰਮਿਆਨ ਇਜ਼ਰਾਈਲ ਵੱਲੋਂ ਅਟੈਕਸ ਜਿਹੜੇ ਨੇ ਉਹ ਲਗਾਤਾਰ ਜਾਰੀ ਨੇ। ਔਰ ਅਗਲੀ ਖਬਰ ਵਾਸਤੇ ਅਸੀਂ ਰੁਕ ਕਰ ਰਹੇ ਹਾਂ ਸਿੱਧਾ ਰਸ਼ੀਆ। ਰਸ਼ੀਆ ਦੇ ਵਿੱਚ ਵਲਾਦਿਮੀਰ ਪੁਤਿਨ ਸਾਹਿਬ ਨੇ ਅੱਜ ਧਮਕੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈਗਾ ਹੈ ਕਿ ਉਨ੍ਹਾਂ ਕੋਲ ਹਥਿਆਰ ਐਸੇ ਹੈਗੇ ਨੇ ਜਿਹੜੇ ਕਿ ਵੈਸਟਰਨ ਕੰਟਰੀਜ਼ ਨੂੰ ਜਿਹੜੇ ਉਹ ਅਟੈਕ ਕਰ ਸਕਦੇ ਨੇ। ਔਰ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਹੈਗਾ ਹੈ ਕਿ ਜੇ ਯੂਕਰੇਨ ਦੇ ਵਿੱਚ ਫੌਜ ਭੇਜਣ ਦੀ ਗੱਲ, ਕਿਉਂਕਿ ਖਬਰਾਂ ਆ ਰਹੀਆਂ ਨੇ ਕਿ ਯੂਕਰੇਨ ਦੇ ਵਿੱਚ ਵੈਸਟਰਨ ਕੰਟਰੀਜ਼ ਜਿਹੜੀਆਂ ਫੌਜ ਭੇਜ ਸਕਦੀ ਹੈ, ਸੋ ਰਸ਼ੀਆ ਨੇ ਸਾਫ਼ ਅੱਜ ਵਾਰਨਿੰਗ ਦੇ ਦਿੱਤੀ ਹੈਗੀ ਹੈ ਕਿ ਜੇ ਉੱਥੇ ਫੌਜ ਭੇਜੀ ਗਈ ਤਾਂ ਨਿਊਕਲੀਅਰ ਜੰਗ ਲੱਗ ਜਾਏਗੀ। ਬਿਲਕੁਲ ਤੁਸੀਂ ਠੀਕ ਸੁਣਿਆ। ਔਰ ਅਸੀਂ ਇੱਥੇ ਦੱਸ ਦਈਏ ਕਿ ਰਸ਼ੀਆ ਦੇ ਵਿੱਚ ਔਰ ਵੈਸਟਰਨ ਕੰਟਰੀਜ਼ ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ 1962 ਦਾ ਕਿਊਬਨ ਮਿਸਾਈਲ ਕ੍ਰਾਈਸਿਸ, 1962 ਇੱਕ ਐਸਾ ਸਾਲ ਸੀਗਾ ਜਦੋਂ ਕਿ ਕਿਊਬਾ ਦੇ ਵਿੱਚ ਰਸ਼ੀਆ ਨੇ ਮਿਜ਼ਾਈਲ ਤੈਨਾਤ ਕਰ ਦਿੱਤੇ ਸੀਗੇ ਔਰ ਨਿਊਕਲੀਅਰ ਮਿਸਾਈਲ ਸੀਗੇ ਇਹ, ਔਰ ਇੱਕ ਨਿਊਕਲੀਅਰ ਜੰਗ ਜਿਹੜੀ ਹੈ ਉਹ ਅਮਰੀਕਾ ਔਰ ਰਸ਼ੀਆ ਦੇ ਵਿੱਚ 1960 ਦੇ ਵਿੱਚ ਹੋ ਜਾਣੀ ਸੀ। ਖੈਰ ਉਹ 1962 ਦੇ ਵਿੱਚ ਤੇ ਕਿਊਬਨ ਮਿਸਾਈਲ ਕ੍ਰਾਈਸਿਸ ਅਸੀਂ ਕਿਸੇ ਤਰ੍ਹਾਂ ਅਵਾਇਡ ਕਰ ਲਿਆ, ਲੇਕਿਨ ਅੱਜ ਕੁਝ ਉਸ ਉਹੋ ਜਿਹੇ ਹਾਲਾਤ ਇੱਕ ਵਾਰ ਫੇਰ ਜੋ ਇਸ ਵੇਲੇ ਡਾਇਰੈਕਟ ਕਨਫਰੰਟੇਸ਼ਨ ਹੈ ਵੈਸਟਰਨ ਕੰਟਰੀਜ਼ ਔਰ ਰਸ਼ੀਆ ਦੇ ਵਿੱਚ ਉਹ ਅੱਜ ਵੱਧਦੀ ਨਜ਼ਰ ਆ ਰਹੀ ਹੈ। ਅੱਜ ਆਪਣੀ ਸਪੀਚ ਦੇ ਵਿੱਚ 73 ਸਾਲ ਦੀ ਉਮਰ ਹੈ ਵਲਾਦਿਮੀਰ ਪੁਤਿਨ ਸਾਹਿਬ ਦੀ, ਬੜੇ ਅੱਜ ਜੋਸ਼ ਦੇ ਵਿੱਚ ਉਹ ਨਜ਼ਰ ਆ ਰਹੇ ਸੀਗੇ ਔਰ ਉਨ੍ਹਾਂ ਨੇ ਕਿਹਾ ਹੈਗਾ ਕਿ ਜੀ ਜਿਸ ਤਰੀਕੇ ਦੇ ਨਾਲ ਵੈਸਟ ਲਗਾਤਾਰ ਉਨ੍ਹਾਂ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈਗਾ, ਸੋ ਉਹ ਉਨ੍ਹਾਂ ਨੇ ਕਿਹਾ ਹੈ ਕਿ ਫਿਰ ਜੇ ਫੌਜ ਉਨ੍ਹਾਂ ਨੇ ਯੂਕਰੇਨ ਦੇ ਵਿੱਚ ਭੇਜੀ ਤਾਂ ਫਿਰ ਨਿਊਕਲੀਅਰ ਜੰਗ ਜਿਹੜੀ ਆ ਉਹ ਹੋ ਸਕਦੀ ਹੈਗੀ ਆ।
Судьбу тех, кто направлял когда-то свои контингенты на территорию нашей страны. Но теперь последствия для возможных интервентов будут гораздо более трагичны.
ਇੱਥੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਰਸ਼ੀਆ ਦੇ ਵਿੱਚ 15 ਤੋਂ 17 ਮਾਰਚ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਹੋਣ ਜਾ ਰਹੀਆਂ ਨੇ। ਜ਼ਿਆਦਾਤਰ ਪੋਲੀਟੀਕਲ ਐਨਲਿਸਟ ਦਾ ਮੰਨਣਾ ਹੈਗਾ ਕਿ 15 ਤੋਂ 17 ਮਾਰਚ ਦੀਆਂ ਜਿਹੜੀਆਂ ਰਸ਼ੀਆ ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੇ ਸਿਰਫ ਇੱਕ ਫਾਰਮੈਲਿਟੀ ਹੈਗੀ ਹੈ, ਦੁਬਾਰਾ ਫਿਰ 6 ਸਾਲਾਂ ਲਈ ਵਲਾਦਿਮੀਰ ਪੁਤਿਨ ਸਾਹਿਬ ਵੀ ਇਲੈਕਟ ਹੋਣਗੇ। ਸੋ 71 ਸਾਲ ਦੀ ਉਹਨਾਂ ਦੀ ਉਮਰ ਹੈਗੀ ਹੈ, ਫਿਜ਼ੀਕਲੀ ਔਰ ਮੈਂਟਲੀ ਕਾਫੀ ਜ਼ਿਆਦਾ ਫਿਟ ਨਜ਼ਰ ਆ ਰਹੇ ਨੇ, ਹਾਲਾਂਕਿ ਉਹਨਾਂ ਦੀ ਹੈਲਥ ਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਲਗਾਤਾਰ ਅਸੀਂ ਸਾਰਿਆਂ ਨੇ ਦੇਖੇ ਆ। ਹੁਣ ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਰਸ਼ੀਆ ਦੇ ਖਿਲਾਫ ਕਿਆ ਕੋਈ ਹੋਰ ਜੰਗ ਹੋ ਸਕਦੀ ਹੈ, ਕਿਆ ਯੂਕਰੇਨ ਦੇ ਵਿੱਚ ਹੋਰ ਜ਼ਿਆਦਾ ਫੌਜੀ ਜਾਣਗੇ, ਇਹਦੇ ਬਾਰੇ ਡਿਟੇਲ ਰਿਪੋਰਟ ਤੁਹਾਡੇ ਲਈ ਸ਼ਾਮ ਚੈਨਲ ਵਾਈ ਤੇ ਪੇਸ਼ ਕਰਾਂਗੇ। ਅਮਰੀਕਾ ਦਾ ਪਾਕਿਸਤਾਨ ਲਈ ਸਖ਼ਤ ਸੰਦੇਸ਼। ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈਗਾ ਕਿ IMF ਦੇ ਨਾਲ ਔਰ ਹੋਰ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਿਹੜੇ ਕਿ ਤੁਹਾਡੇ ਇੱਥੇ ਰਿਫੋਰਮਸ ਲੈ ਕੇ ਆਉਣਗੇ ਉਨ੍ਹਾਂ ਦੇ ਨਾਲ ਕੰਮ ਕਰਦੇ ਰਹੋ ਤਾਂ ਕਿ ਪਾਕਿਸਤਾਨ ਦੇ ਵਿੱਚ ਕੋਈ ਇਕਨੋਮਿਕ ਸਟੇਬਿਲਿਟੀ ਜਿਹੜੀ ਹੈ ਉਹ ਆ ਸਕੇ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਤਹਿਰੀਕ ਇਨਸਾਫ਼ ਇਮਰਾਨ ਖਾਨ ਸਾਹਿਬ ਦੀ ਪਾਰਟੀ, ਉਨ੍ਹਾਂ ਨੇ ਹਾਲ ਹੀ ਦੇ ਵਿੱਚ ਇੱਕ ਚਿੱਠੀ ਲਿਖੀ ਸੀਗੀ। ਉਨ੍ਹਾਂ ਨੇ ਕਿਹਾ ਸੀਗਾ ਕਿ ਤੁਸੀਂ IMF ਤਾਂ ਕਿਹਾ ਸੀਗਾ ਕਿ ਪੈਸੇ ਜ਼ਰੂਰ ਦੇਵਾਂਗੇ, ਕੰਮ ਕਰਾਂਗੇ ਪਾਕਿਸਤਾਨ ਦੇ ਨਾਲ, ਲੇਕਿਨ ਇੱਥੇ ਫਰੀ ਐਂਡ ਫੇਅਰ ਇਲੈਕਸ਼ਨ ਵੀ ਹੋਣੇ ਚਾਹੀਦੇ ਨੇ। ਸੋ ਇਸ ਮਾਮਲੇ ਦੇ ਵਿੱਚ ਇਮਰਾਨ ਖਾਨ ਸਾਹਿਬ ਦੀ ਪਾਰਟੀ ਵੱਲੋਂ ਬੈਰਿਸਟਰ ਗੁਹਾਰ ਖਾਨ ਨੇ ਇਹ ਚਿੱਠੀ ਜੋ ਲਿਖੀ ਸੀਗੀ, ਉਨ੍ਹਾਂ ਨੇ ਮੰਗ ਕੀਤੀ ਸੀਗੀ ਕਿ IMF ਦੇ ਰਿਪ੍ਰੈਜੈਂਟੇਟਿਵ ਪਾਕਿਸਤਾਨ ਤੋਂ ਪੁੱਛਣ ਕਿ ਆਖਿਰਕਾਰ ਇਹ ਫਰੀ ਐਂਡ ਫੇਅਰ ਜਿਹੜੇ ਇਲੈਕਸ਼ਨ ਉਹ ਕਿਉਂ ਹੋਏ ਨੇ। ਲੇਕਿਨ ਦੂਸਰੀ ਤਰਫ ਅਮਰੀਕਾ ਦੇ ਵਿੱਚ ਜਿਹੜੀ ਰੈਗੂਲਰ ਪ੍ਰੈਸ ਬਰੀਫਿੰਗ ਹੁੰਦੀ ਹੈ, ਕੱਲ ਵੈਂਸਡੇ ਵਾਲੇ ਦਿਨ US ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ, ਉਨ੍ਹਾਂ ਨੂੰ ਇਮਰਾਨ ਖਾਨ ਸਾਹਿਬ ਦੀ ਇਸ ਚਿੱਠੀ ਦੇ ਬਾਰੇ ਪੁੱਛਿਆ ਗਿਆ ਸੀਗਾ ਕਿ ਅਮਰੀਕਾ ਕੀ ਸੋਚਦਾ ਹੈ। ਇਮਰਾਨ ਖਾਨ ਸਾਹਿਬ ਨੇ ਚਿੱਠੀ ਭੇਜੀ, ਇਮਰਾਨ ਖਾਨ ਸਾਹਿਬ ਦੀ ਮਤਲਬ ਪਾਰਟੀ ਨੇ ਚਿੱਠੀ ਭੇਜੀ ਹੈ। ਤਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਚਾਹੁੰਦੇ ਹਾਂ ਕਿ ਪਾਕਿਸਤਾਨ IMF ਦੇ ਨਾਲ ਕੰਮ ਕਰਦਾ ਰਹੇ ਔਰ ਪਾਕਿਸਤਾਨ ਲਗਾਤਾਰ ਜਿਹੜਾ ਕਰਜ਼ਿਆਂ ਦੇ ਵਿੱਚ ਇਸ ਵੇਲੇ ਡੁੱਬਿਆ ਹੋਇਆ ਉਹਨਾਂ ਨੇ ਕਿਹਾ ਹੈ ਕਿ ਵਿਸ਼ਸ ਉਹਨਾਂ ਦੇ ਵਰਡ ਮੈਂ ਦੁਹਰਾ ਦਿੰਦਾ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਨੀਡਸ ਟੂ ਪੁੱਟ ਸਮ ਐਫਰਟਸ ਟੂ ਬ੍ਰੇਕ ਫਰੀ ਫਰੋਮ ਦ ਵਿਸ਼ਸ ਸਾਈਕਲ ਆਫ ਡੈਟ ਐਂਡ ਇੰਟਰਨੈਸ਼ਨਲ ਫਾਈਨੈਂਸਿੰਗ ਮਤਲਬ ਲਗਾਤਾਰ ਕਰਜ਼ੇ ਤੋਂ ਔਰ ਕਰਜ਼ਾ ਚੜਾਉਂਦੇ ਨੇ ਫਿਰ ਜਾ ਕੇ ਇੰਟਰਨੈਸ਼ਨਲ ਫਾਈਨੈਂਸਿੰਗ ਕਰਾਉਂਦੇ ਨੇ ਇਹ ਸਾਈਕਲ ਜਿਹੜਾ ਚੱਲ ਰਿਹਾ ਉਹਦੇ ਤੋਂ ਉਹਨਾਂ ਨੂੰ ਬ੍ਰੇਕ ਫਰੀ ਯਾਨੀ ਕਿ ਉਹ ਸਾਈਕਲ ਤੋਂ ਬਾਹਰ ਆਉਣਾ ਪਏਗਾ। ਅਸੀਂ ਦੱਸ ਦਈਏ ਕਿ ਪਾਕਿਸਤਾਨ ਜਿਹੜਾ ਹੈਗਾ ਪਿਛਲੇ ਸਾਲ ਸਮਰ ਦੇ ਵਿੱਚ ਵੀ ਡਿਫਾਲਟ ਹੋਣ ਜਾ ਰਿਹਾ ਸੀਗਾ। ਉਸ ਟਾਈਮ ਜੋ ਪਾਕਿਸਤਾਨ ਕੇ ਡਿਫਾਲਟ ਨਾ ਕਰਦਾ ਬੈਂਕਰਪਸੀ ਵੱਲ ਨਾ ਜਾਂਦਾ ਉਸ ਵੇਲੇ ਸ਼ਾਰਟ ਟਰਮ ਫਾਈਨੈਂਸਿੰਗ ਜਿਹੜੀ ਆ ਉਹ ਸ਼ਾਰਟ ਟਰਮ IMF ਬੇਲ ਆਊਟ ਉਹਨਾਂ ਨੂੰ ਦੇ ਦਿੱਤਾ ਗਿਆ ਸੀ। ਲੇਕਿਨ ਜਿਹੜਾ ਉਹ ਸ਼ਾਰਟ ਟਰਮ ਬੇਲ ਆਊਟ ਸੀਗਾ ਉਹ ਇਸ ਸਾਲ ਹੁਣ ਅਪ੍ਰੈਲ ਦੇ ਵਿੱਚ ਉਹ ਬੇਲ ਆਊਟ ਜਿਹੜਾ ਉਹ ਖਤਮ ਹੋ ਜਾਏਗਾ। ਹੁਣ ਨਵਾਂ ਬੇਲ ਆਊਟ ਜਿਹੜਾ ਉਹਦੀ ਇਸ ਵੇਲੇ ਗੱਲਬਾਤ ਹੋ ਰਹੀ ਹੈਗੀ ਹੈ ਕਿ IMF ਦੇ ਨਾਲ ਕਿੱਦਾਂ ਕੀਤਾ ਜਾਏ ਔਰ ਕਿਹੜੀਆਂ ਕਿਹੜੀਆਂ ਕੰਡੀਸ਼ਨ ਜਿਹੜੀਆਂ ਉਹ IMF ਲਗਾਏਗਾ। ਜਿੱਥੇ ਪਾਕਿਸਤਾਨ ਦੇ ਵਿੱਚ ਇੱਕ ਤਰਫ਼ ਚਰਚਾ ਇਹ ਹਮੇਸ਼ਾ ਹੀ ਚੱਲਦੀ ਰਹੀ ਹੈ, ਇਮਰਾਨ ਖਾਨ ਸਾਹਿਬ ਨੇ ਵੀ ਕਿਹਾ ਸੀਗਾ ਕਿ ਮਰ ਜਾਵਾਂਗੇ ਲੇਕਿਨ IMF ਵੱਲ ਨਹੀਂ ਜਾਵਾਂਗੇ, ਹੁਣ ਵੀ ਚਰਚਾ ਚੱਲ ਰਹੀ ਹੈ ਕਿ IMF ਦੇ ਨਾਂ ਤੋਂ ਜੇ ਜਾਵਾਂਗੇ ਤਾਂ ਕੰਡੀਸ਼ਨ ਜਿਹੜੀਆਂ ਨੇ ਬਹੁਤ ਜ਼ਿਆਦਾ ਸਖ਼ਤ ਹੋਣਗੀਆਂ। ਆਉਣ ਵਾਲੀ ਜਿਹੜੀ ਵੀ ਗਵਰਨਮੈਂਟ ਹੋਏਗੀ ਉਹਨਾਂ ਨੂੰ ਇਹ ਸਖ਼ਤ ਕੰਡੀਸ਼ਨ IMF ਦੀਆਂ ਮੰਨਣੀਆਂ ਪੈਣਗੀਆਂ, ਜਿਹਦੇ ਕਾਰਨ ਕਿ ਮਹਿੰਗਾਈ ਹੋਰ ਵੱਧ ਸਕਦੀ ਹੈ ਔਰ ਗਵਰਨਮੈਂਟ ਵਾਸਤੇ ਹੋਰ ਪਰੇਸ਼ਾਨੀਆਂ ਵੱਧ ਸਕਦੀਆਂ ਨੇ। ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਜੀ ਸਰਾ ਜੀ, ਸਾਡੇ ਕੁਝ ਸਪਾਂਸਰ ਜਿਹੜੇ ਉਹ ਜ਼ਰੂਰ ਟੇਕ ਕੇਅਰ ਕਰ ਲਓ।
ਜੀ ਵਿਜੇ ਅਮਾਸਾ ਸੌਰਵ ਚੱਡਾ ਜੀ ਜੁੜੇ ਹੋਏ
ਜੀ। ਜੀ ਸੌਰਵ ਚੱਡਾ ਸਾਹਿਬ ਦਾ ਸਵਾਗਤ ਕਰਦੇ ਹਾਂ। ਚੱਡਾ ਸਾਹਿਬ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ
ਜੀ, ਥੈਂਕ ਯੂ ਵੈਰੀ ਮਚ ਜਗਵੀਰ ਜੀ, ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਔਰ ਮੈਂ ਇੱਥੇ ਦੱਸਵਾਂ ਕਿ ਜਦੋਂ ਗੱਲ ਆਵੇ ਫਾਈਨੈਂਸ਼ੀਅਲ ਪਲੈਨਿੰਗ ਦੀ, ਜਦੋਂ ਗੱਲ ਆਵੇ ਫਾਈਨੈਂਸ਼ੀਅਲ ਫਰੀਡਮ ਦੀ, ਤਾਂ ਤੁਸੀਂ ਚੱਡਾ ਸਾਹਿਬ ਨੂੰ ਜਿਹੜਾ ਹਮੇਸ਼ਾ ਯਾਦ ਰੱਖਣਾ। ਪਹਿਲਾਂ ਨੰਬਰ ਇਹਦਾ ਨੋਟ ਕਰ ਲਓ, 416-350-55। ਫਿਰ ਧਿਆਨ ਦੇ ਨਾਲ ਨੋਟ ਕਰ ਲਓ, 416-350-55। ਸਾਰੇ ਪਰਿਵਾਰ ਦੇ ਨਾਲ ਜਾਣਾ, ਆਪਣੀ ਪੂਰੀ ਫੈਮਿਲੀ ਦੇ ਨਾਲ ਜਾਓ ਤੁਸੀਂ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਜਦੋਂ ਤੁਸੀਂ ਇਹਨਾਂ ਕੋਲ ਜਾਣਾ ਹੈ ਤੇ ਆਪਣੇ ਮਨ ਦੇ ਵਿੱਚ ਨਾ ਕੀ ਤੁਹਾਡੇ ਕੋਈ ਸਵਾਲ ਨੇ, ਉਹਨਾਂ ਨੂੰ ਬਿਹਤਰ ਹੈ ਕਿ ਨੋਟ ਕਰ ਲਓ ਕਿਤੇ, ਕੋਈ ਚਾਹੇ ਫੋਨ ਤੇ ਕਰ ਲਓ ਨੋਟ ਜਾਂ ਪੇਪਰ ਤੇ ਨੋਟ ਕਰ ਲਓ, ਸਾਰੇ ਸਵਾਲ ਨੋਟ ਕਰਕੇ ਲਿਜਾਓ ਕਿ ਚੱਡਾ ਸਾਹਿਬ ਮੈਨੂੰ ਕਿੰਨੇ ਕੁ ਪੈਸੇ ਚਾਹੀਦੇ ਨੇ ਰਿਟਾਇਰਮੈਂਟ ਲਈ, ਚੱਡਾ ਸਾਹਿਬ ਦੀ ਨਾਲ ਪਲੈਨਿੰਗ ਕਰੋ, ਕਿੰਨੇ ਕੁ ਪੈਸੇ ਬੈਂਕ ਚ ਨੇ, ਘਰ ਕੀ ਹੈ, ਸਾਰੀ ਚੀਜ਼ਾਂ ਨੋਟ ਕਰੋ। ਔਰ ਇੱਕ ਦਿਨ ਦੇ ਵਿੱਚ ਜਦੋਂ ਤੱਕ ਇੱਕ ਹੀ ਅਪੁਆਇੰਟਮੈਂਟ ਬਣਾਉਂਦੇ ਨੇ, ਜਦੋਂ ਤੱਕ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਪੂਰੇ ਹੋਣ, ਤੁਹਾਨੂੰ ਪਲਾਨ ਨਹੀਂ ਦੇਣਗੇ, ਉਹ ਸਾਰਾ ਟਾਈਮ ਤੁਹਾਡੇ ਨਾਲ ਲਗਾਉਣਗੇ। ਦੈਟ ਇਜ਼ ਦਾ ਬੈਸਟ ਥਿੰਗ ਅਬਾਊਟ ਮਿਸਟਰ ਚੱਡਾ। 416-350-55। ਚੱਡਾ ਸਾਹਿਬ, ਅਸੀਂ ਸਾਰੇ ਕੋਈ ਨਾ ਕੋਈ ਜਿਹੜੇ ਗੋਲ ਹੈ ਉਹ ਜ਼ਰੂਰ ਬਣਾਉਂਦੇ ਹਾਂ ਆਪਣੇ ਫਾਈਨੈਂਸਿਸ ਨੂੰ ਲੈ ਕੇ, ਤੇ ਪਰ ਗੋਲ ਜਿਹੜਾ ਹੈ ਉਹ ਕਿੱਦਾਂ ਹੋਣਾ ਚਾਹੀਦਾ ਕਿ 6 ਮਹੀਨੇ ਵਿੱਚ ਕੀ ਅਚੀਵ ਕਰਨਾ, ਇਹ ਗੋਲ ਬਣਾ ਲਈਏ ਕਿ 6 ਸਾਲ ਚ ਅਚੀਵ ਕਰਨਾ। ਸੋ ਮਤਲਬ ਸ਼ਾਰਟ ਟਰਮ ਗੋਲ ਹੋਣੇ ਚਾਹੀਦੇ ਆ, ਲੌਂਗ ਟਰਮ ਗੋਲ ਹੋਣੇ ਚਾਹੀਦੇ ਆ, ਔਰ ਸ਼ਾਰਟ ਟਰਮ ਔਰ ਲੌਂਗ ਟਰਮ ਗੋਲ ਜਿਹੜੇ ਅਸੀਂ ਬਣਾਉਂਦੇ ਆ ਇਹਨਾਂ ਨੂੰ ਅਚੀਵ ਕਿੱਦਾਂ ਕਰਨਾ, ਇਹ ਵੀ ਐਕਸਪਲੇਨ ਕਰੋ ਸਰ।
ਜੀ ਯੁਧਵੀਰ ਜੀ, ਦੇਖੋ ਜਦੋਂ ਵੀ ਲਾਈਫ ਦੇ ਵਿੱਚ ਕੋਈ ਵੀ ਪਰਸਨ ਕੁਝ ਅਚੀਵ ਕਰਨਾ ਚਾਹੁੰਦਾ, ਹਰ ਪਰਸਨ ਦੇ ਕੁਝ ਗੋਲਸ ਡੈਫੀਨੇਟਲੀ ਹੁੰਦੇ ਹੀ, ਆਪਾਂ ਨਹੀਂ ਵੀ ਗੱਲ ਕਰੀਏ, ਹਰ ਪਰਸਨ ਨੂੰ ਪਤਾ ਹੈ ਸ਼ਾਰਟ ਟਰਮ ਚ ਥੋੜਾ ਅਲੱਗ ਥੋਟ ਪ੍ਰੋਸੈਸ ਹੁੰਦਾ ਕਿ ਯਾਰ ਮੈਂ ਸ਼ਾਰਟ ਟਰਮ ਚ ਅਚੀਵ ਕਰਨਾ, ਔਰ ਮੈਜੋਰਿਟੀ ਜਿਹੜੀ ਹੈਗੀ ਹੈ ਲੌਂਗ ਟਰਮ ਚ ਜ਼ਿਆਦਾਤਰ ਨਹੀਂ ਸੋਚਦੀ, ਮੈਨੋਰਿਟੀ ਹੈਗੀ ਹੈ ਜਿਹੜੀ ਲੌਂਗ ਟਰਮ ਵੀ ਸੋਚਦੀ ਹੈ ਸ਼ਾਰਟ ਟਰਮ ਵੀ ਸੋਚਦੀ ਹੈ, ਤਾਂ ਕੀ ਗੋਲ ਹੋਣੇ ਕੀ ਚਾਹੀਦਾ, ਕਿਆ ਸ਼ਾਰਟ ਟਰਮ ਹੋਣੇ ਚਾਹੀਦੇ ਆ, ਲੌਂਗ ਟਰਮ ਹੋਣੇ ਚਾਹੀਦੇ, ਕਿਹੜੇ ਗੋਲ ਜ਼ਿਆਦਾ ਇਫੈਕਟਿਵ ਆ, ਕਿਆ ਲੌਂਗ ਟਰਮ ਲਈ ਸ਼ਾਰਟ ਟਰਮ ਨੂੰ ਛੱਡ ਦਈਏ ਕਿ ਸ਼ਾਰਟ ਟਰਮ ਦੇ ਚੱਕਰ ਚ ਲੌਂਗ ਟਰਮ ਨੂੰ ਆਪਾਂ ਛੱਡ ਦਈਏ, ਹੈ ਨਾ। ਦੇਖੋ ਗੋਲ ਕੋਈ ਵੀ ਹੋਏ, ਬੇਸ਼ੱਕ ਕਿਸੇ ਦਾ ਗੋਲ ਹੈ ਕਿ ਮੈਂ ਫਾਈਨੈਂਸ਼ਲੀ ਸਕਸੈਸਫੁਲ ਹੋਣਾ ਹੈ, ਜਾਂ ਕਿਸੇ ਦਾ ਗੋਲ ਹੈ ਕਿ ਮੈਂ ਅਰਲੀ ਰਿਟਾਇਰ ਹੋਣਾ ਹੈ, ਜਾਂ ਕੋਈ ਕਹਿੰਦਾ ਕਿ ਮੈਂ ਮਲਟਾ ਮਿਲੀਨੀਅਰ ਬਣਨਾ ਜਾਂ ਬਿਲੀਨੀਅਰ ਬਣਨਾ ਜਾਂ ਜੋ ਵੀ, ਜਾਂ ਮੈਂ ਬਿਜ਼ਨਸ ਸਟਾਰਟ ਕਰਨੇ, ਮੈਂ ਮਲਟੀਪਲ ਬਿਜ਼ਨਸ ਸਟਾਰਟ ਕਰਨੇ ਆ, ਜੋ ਵੀ ਹੈ, ਜੋ ਵੀ ਕਿਸੇ ਦਾ ਗੋਲ ਹੈ, ਜਾਂ ਮੈਂ ਆਪਣੀ ਹੈਲਥ ਬੈਟਰ ਕਰਨੀ ਹੈ। ਅੱਛਾ ਦੇਖੋ ਹੁਣ ਕੀ ਹੈ, ਅੱਛਾ ਇੱਕ ਪਰਸਨ ਉਹ ਕਹਿੰਦਾ ਮੈਂ ਆਪਣੀ ਹੈਲਥ ਬੈਟਰ ਕਰਨੀ ਹੈ, ਯਾਰ ਮੈਂ ਸੋਚ ਰਿਹਾ ਮੈਂ ਜਿਮ ਤੇ ਕਿਹੜੀ ਐਕਸਰਸਾਈਜ਼, ਕਿਹੜਾ ਪ੍ਰੋਗਰਾਮ ਸਟਾਰਟ ਕਰਾਂ, ਕਿਹੜੀਆਂ ਐਕਸਰਸਾਈਜ਼ ਮੈਨੂੰ ਕਰਨੀਆਂ ਚਾਹੀਦੀਆਂ, ਕਿਹੜਾ ਖਾਣਾ ਮੈਨੂੰ ਖਾਣਾ ਚਾਹੀਦਾ, ਮੇਰੀ ਡਾਇਟ ਕੀ ਹੋਣੀ ਚਾਹੀਦੀ ਹੈ, ਬੰਦਾ ਕੀ ਕਰੇਗਾ, ਬੰਬਾਰਮੈਂਟ ਕਰ ਲੇਗਾ ਆਪਣੇ ਉੱਪਰ ਇਨਫੋਰਮੇਸ਼ਨ ਦੀ ਕਿ ਯਾਰ ਹੁਣ ਮੈਂ ਫਿਗਰ ਆਊਟ ਕਰਨੀ ਹੈ ਕਿਹੜੀਆਂ ਐਕਸਰਸਾਈਜ਼ਾਂ ਕਰਨੀਆਂ, ਕਿਹੜਾ ਖਾਣਾ ਪੀਣਾ। ਇਹ ਇਨਫੋਰਮੇਸ਼ਨ ਹਲੇ ਮੈਟਰ ਹੀ ਨਹੀਂ ਕਰਨੀ ਚਾਹੀਦੀ ਇਸ ਪਰਸਨ ਲਈ, ਕਿਉਂਕਿ ਇੰਪੋਰਟੈਂਟ ਨਹੀਂ ਹੈ ਕਿ ਤੁਸੀਂ ਐਕਸਰਸਾਈਜ਼ ਕਿਹੜੀ ਕਰਦੇ ਹੋ, ਡਾਇਟ ਕਿਹੜੀ ਖਾਂਦੇ ਹੋ। ਪਹਿਲਾ ਟਾਸਕ ਕੀ ਹੈ ਕਿ ਕਿਆ ਤੁਸੀਂ ਐਵਰੀਡੇ ਜਿਮ ਜਾ ਵੀ ਸਕਦੇ ਹੋ ਕਿ ਨਹੀਂ ਜਾ ਸਕਦੇ। ਪਹਿਲੇ ਤਾਂ 10-20-30 ਦਿਨ 1 ਮਹੀਨਾ ਦੇਖ ਲਓ, ਇੰਨੀ ਡਿਊਟੀ ਬਣਾ ਲਓ ਕਿ ਮੈਂ ਸਿਰਫ ਜਿਮ ਜਾਣਾ, ਐਕਸਰਸਾਈਜ਼ ਕਿਹੜੀ ਠੀਕ ਵਾਲੀ ਕੀਤੀ ਹੈ, ਨਹੀਂ ਜ਼ਿਆਦਾ ਇਫੈਕਟਿਵ ਵਾਲੀ ਕੀਤੀ, ਡਾਇਟ ਮੈਨੇਜ ਕੀਤੀ ਨਹੀਂ ਕੀਤੀ, ਡਜ਼ਨਟ ਰੀਅਲੀ ਮੈਟਰ, ਕਿਉਂਕਿ ਉਹ ਪ੍ਰੋਬਲਮ ਨਹੀਂ ਹੈ, ਕਿਉਂਕਿ ਉਸ ਚੀਜ਼ ਨੂੰ ਫਿਗਰ ਆਊਟ ਕਰਨ ਦੇ ਚੱਕਰ ਚ, ਆਪਣੀ ਐਕਸਰਸਾਈਜ਼ ਔਰ ਡਾਇਟ ਨੂੰ ਫਿਗਰ ਆਊਟ ਕਰਨ ਦੇ ਚੱਕਰ ਚ ਕਈ ਵਾਰ ਲਾਈਫ ਕੀ ਹੁੰਦਾ ਕਿ ਪਹਿਲੇ ਕਮਿਟ ਕਰਨਾ ਜ਼ਰੂਰੀ ਹੈ, ਫਿਗਰ ਆਊਟ ਬਾਅਦ ਚੋਂ ਕਰਨਾ ਜ਼ਰੂਰੀ ਹੈ। ਬੜੇ ਸਾਰੇ ਲੋਕੀ ਪਹਿਲੇ ਚੀਜ਼ਾਂ ਨੂੰ ਫਿਗਰ ਆਊਟ ਕਰਦੇ ਆ, ਫਿਰ ਕਹਿੰਦੇ ਚਲੋ ਹੁਣ ਕਮਿਟ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ, ਡਿਸਾਈਡ ਕਰ ਲੈਂਦੇ ਹਾਂ, ਹਨਾ। ਲੇਕਿਨ ਇਹ ਸ਼ੁੱਡ ਬੀ ਅਦਰ ਵੇ ਅਰਾਊਂਡ। ਹੁਣ ਹੋਣਾ ਕੀ ਚਾਹੀਦਾ, ਦੇਖੋ ਪਹਿਲਾ ਕੁਸਚਨ ਕੀ ਹੈ ਯੁਧਵੀਰ ਜੀ, ਮੇਰੇ ਵਾਸਤੇ, ਤੁਹਾਡੇ ਵਾਸਤੇ ਜਾਂ ਕਿਸੇ ਪਰਸਨ ਵਾਸਤੇ ਵੀ, ਫਾਈਨੈਂਸ਼ੀਅਲ ਮੈਟਰ ਹੋ ਜਾਂ ਕੋਈ ਵੀ ਹੋਏ, ਪਹਿਲਾ ਕੁਸਚਨ ਆਪਣੇ ਆਪ ਨੂੰ ਪੁੱਛਣਾ ਕਿ ਵਟ ਇਜ਼ ਦਾ ਪ੍ਰੋਬਲਮ ਦੈਟ ਆਮ ਲੁਕਿੰਗ ਟੂ ਸੋਲਵ। ਮੈਂ ਕਿਹੜੀ ਪ੍ਰੋਬਲਮ ਸੋਲਵ ਕਰਨਾ ਜਾ ਰਿਹਾ, ਮੇਰਾ ਗੋਲ ਹੈ ਕੀ ਹੈ, ਹਨਾ, ਕੀ ਚੀਜ਼ ਹੈ। ਮਤਲਬ ਕਿ ਮੇ ਬੀ ਮੈਂ ਜ਼ਿਆਦਾ ਇਨਕਮ ਨਹੀਂ ਅਰਨ ਕਰ ਰਿਹਾ, ਇਹ ਮੇਰੀ ਪ੍ਰੋਬਲਮ ਹੈ, ਐਮ ਨੂੰ ਮੈਂ ਸੋਲਵ ਕਰਨਾ, ਹਨਾ, ਮੇਰਾ ਗੋਲ ਹੈ। ਜਾਂ ਤੁਸੀਂ ਯੁਧਵੀਰ ਜੀ ਕਹਿੰਦੇ ਹੋ ਕਿ ਯਾਰ ਮੇਰਾ ਮੀਡੀਆ ਦਾ, ਬਾਏ ਮੀਡੀਆ ਮੇਰਾ ਸਟੇਸ਼ਨ ਹੈ, ਮੈਂ ਚਾਹੁੰਦਾ ਤਾਂ ਰੈਵਨਿਊ ਵੱਧ ਜਾਏ। ਜਾਂ ਮੈਂ ਕਹਿੰਦਾ ਮੇਰਾ ਫਾਈਨੈਂਸ਼ੀਅਲ ਸਰਵਿਸ ਦਾ ਕੰਮ ਹੈ ਤਾਂ ਵੱਧ ਜਾਏ, ਤਾਂ ਪ੍ਰੋਬਲਮ ਕੀ ਹੈ। ਲੈਟਸ ਇੱਕ ਐਗਜ਼ਾਮਪਲ ਲੈਂਦੇ ਯੁਧਵੀਰ ਜੀ, ਲੈਟਸ ਤੁਹਾਡੇ ਬਿਜ਼ਨਸ ਦੀ ਐਗਜ਼ਾਮਪਲ ਲੈਂਦੇ ਹਾਂ। ਆਪਾਂ ਕਹਿੰਦੇ ਕਿ ਅਸੀਂ ਇੱਕ ਪ੍ਰੋਬਲਮ ਸੋਲਵ ਕਰਨੀ ਹੈ, ਸਾਡਾ ਗੋਲ ਕੀ ਹੈਗਾ ਕਿ ਅਸੀਂ ਰੈਵਨਿਊ ਇਨਕਰੀਜ਼ ਕਰਨਾ ਚਾਹੁੰਦੇ ਹਾਂ ਚੈਨਲ ਦਾ, ਹੁਣ ਕੀ ਹੋਏਗਾ। ਇੱਦਾਂ ਹਰ ਬੰਦੇ ਦੇ ਆਪਣੇ ਆਪਣੇ ਗੋਲ ਹੋਣਗੇ, ਮੇਰੇ ਆਪਣੇ ਹੋਣਗੇ, ਬਿਜ਼ਨਸ ਨੂੰ ਲੈਣਗੇ, ਕਿਸੇ ਇੰਡੀਵਿਜੁਅਲ ਦੇ ਆਪਣੇ ਫਾਈਨਾਂਸ ਨੂੰ ਲੈ ਕੇ ਹੋਣਗੇ। ਹੁਣ ਜਦੋਂ ਵੀ ਕੋਈ ਬੰਦਾ ਕੋਈ ਗੋਲ ਆਪਣੇ ਮਾਈਂਡ 'ਚ ਸੈੱਟ ਕਰਦਾ ਨਾ, ਜਾਂ ਕੋਈ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਦਾ, ਉਹ ਕਹਿੰਦਾ ਕਿ ਯਾਰ ਜੇ ਮੈਂ ਇਹ 1, 2, 3, 4 ਚੀਜ਼ਾਂ ਕਰਾਂਗਾ ਤੇ 5, 6, 7, 8 ਹੋ ਜਾਂਦੀਆਂ ਲਾਈਫ 'ਚ, ਜੇ ਮੈਂ ਇਹ ਚੀਜ਼ਾਂ ਕਰਾਂਗਾ ਤਾਂ ਮੈਨੂੰ ਇਹ ਲਾਈਫ 'ਚ ਰਿਜ਼ਲਟ ਮਿਲਣਗੇ। ਅੱਛਾ, ਅਸੀਂ ਪ੍ਰੋਬਲਮ ਕੀ ਸੋਲਵ ਕਰਨਾ ਚਾਹੁੰਦਾ ਉਹ ਅਲੱਗ ਚੀਜ਼ ਹੈ, ਲੇਕਿਨ ਇਹ ਬੰਦੇ ਦੇ ਮਾਈਂਡ 'ਚ ਕੀ ਚੱਲ ਰਿਹਾ ਕਿ ਜੇ ਮੈਂ ਇਹ ਚੀਜ਼ਾਂ ਇਸ ਤਰੀਕੇ ਨਾਲ ਕਰਾਂਗਾ ਤਾਂ ਮੈਨੂੰ ਉਸ ਤਰ੍ਹਾਂ ਦੇ ਰਿਜ਼ਲਟ ਮਿਲ ਜਾਣਗੇ। ਹੁਣ ਇਹ ਜਿਹੜੀ ਸਾਡੀ ਸੋਚ ਹੁੰਦੀ ਹੈ ਨਾ ਕਿ ਮੈਂ ਕੀ ਕਰਾਂਗਾ ਤੇ ਉਹਦੇ ਨਾਲ ਰਿਜ਼ਲਟ ਮਿਲ ਜਾਣਗੇ, ਉਹਦੇ ਨਾਲ ਮੇਰੀ ਉਹ ਪ੍ਰੋਬਲਮ ਸੋਲਵ ਹੋ ਜਾਏਗੀ, ਜ਼ਿਆਦਾਤਰ ਕੇਸਿਸ 'ਚ ਉਹ ਆਪਸ 'ਚ ਕਨੈਕਸ਼ਨ ਨਹੀਂ ਹੁੰਦਾ ਜਿਹੜੀ ਅਸੀਂ ਪ੍ਰੋਬਲਮ ਨੂੰ ਸੋਲਵ ਕਰਨਾ ਚਾਹੁੰਦੇ ਹਾਂ। ਉਹ ਜੋ ਸਾਡੀ ਸੋਚ ਸਾਨੂੰ ਕਹਿ ਰਹੀ ਹੁੰਦੀ ਹੈ ਕਿ ਤੁਸੀਂ ਇਹ ਚੀਜ਼ਾਂ ਕਰ ਲਓ ਤੇ ਤੁਹਾਡੀ ਉਹ ਪ੍ਰੋਬਲਮ ਸੋਲਵ ਹੋ ਜਾਏਗੀ, ਹੈਨਾ। ਲੈਟਸ ਸੇ ਆਪਾਂ ਕਹਿੰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਬਿਜ਼ਨਸ ਦੇ ਵਿੱਚ ਕਿ ਅਸੀਂ ਰੈਵਨਿਊ ਵਧਾਉਣਾ ਚਾਹੁੰਦੇ ਹਾਂ ਆਪਣਾ, ਲੈਟਸੇ ਮੀਡੀਆ ਬਿਜ਼ਨਸ ਦਾ, ਜਾਂ ਅਵੇਅਰਨੈਸ ਵਧਾਉਣਾ ਚਾਹੁੰਦੇ ਹਾਂ, ਤੇ ਅਸੀਂ ਕਿਹਾ ਯਾਰ ਅਸੀਂ ਨਾ ਅਸੀਂ ਇੱਦਾਂ ਕਰਦੇ 24 ਘੰਟੇ ਦਾ ਚੈਨਲ ਲੈ ਲੈਂਦੇ ਹਾਂ, ਸਾਡਾ ਚੈਨਲ 24 ਘੰਟੇ ਚੱਲੇਗਾ, ਹਨਾ। ਉਹਦੇ ਨਾਲ ਕੀ ਹੋਏਗਾ, ਜ਼ਿਆਦਾ ਨਿਊਜ਼ ਆਏਗੀ, ਜ਼ਿਆਦਾ ਲਿਸਨਰਸ਼ਿਪ ਵਧੇਗੀ, ਹਰ ਚੀਜ਼ ਐਕਸਪੈਂਡ ਹੋਏਗੀ, ਕਿਉਂਕਿ 24 ਘੰਟੇ ਜਿਹੜੀ ਹੈ ਆਪਣੀ ਵਾਈ ਮੀਡੀਆ ਦੀ ਨਿਊਜ਼ ਚੱਲ ਰਹੀ ਹੈ। ਅੱਛਾ, ਹੁਣ ਅਸੀਂ ਸੋਚਿਆ ਕਿ ਅਸੀਂ ਚਾਹੁੰਦੇ ਹਾਂ, ਲੈਟਸ ਅਸਿਊਮ ਕਰ ਰਹੇ ਹਾਂ ਕਿ ਅਸੀਂ, ਸਾਡੀ ਪ੍ਰੋਬਲਮ ਅਸੀਂ ਰੈਵਨਿਊ ਇਨਕਰੀਜ਼ ਕਰਨਾ ਚਾਹੁੰਦੇ ਹਾਂ, ਉਹ ਸਾਡੇ ਮਾਈਂਡ 'ਚ ਕਿਹਾ ਕਿ ਅਸੀਂ ਜੇ ਆਪਣੇ ਚੈਨਲ ਨੂੰ 24 ਘੰਟੇ ਲੈ ਜਾਈਏ ਨਾ ਤਾਂ ਵਧੀਆ ਹੋ ਜਾਏਗਾ ਨਾ, ਲਿਸਨਰਸ਼ਿਪ ਵੱਧ ਜਾਏਗੀ, ਨਿਊਜ਼ ਵੱਧ ਜਾਏਗੀ, ਤਾਂ ਸਾਰੀਆਂ ਚੀਜ਼ਾਂ ਪ੍ਰੋਬਲਮ ਸੋਲਵ ਹੋ ਜਾਏਗੀ। ਹਾਊਐਵਰ ਕੋਈ ਗਰੰਟੀ ਨਹੀਂ ਹੈਗੀ ਕਿ ਜਿਹੜੀ ਅਸੀਂ ਪ੍ਰੋਬਲਮ ਨੂੰ ਸੋਲਵ ਕਰ ਰਹੇ ਹਾਂ ਕਿ ਇਸੇ ਚੀਜ਼ ਦੇ ਨਾਲ ਸੋਲਵ ਹੋ ਜਾਏਗੀ, ਕਿਆ ਚੈਨਲ ਨੂੰ 24 ਘੰਟੇ ਕਰਨ 'ਚ ਹੋ ਜਾਏਗੀ ਕਿ ਨਹੀਂ ਹੋ ਜਾਏਗੀ। ਅੱਛਾ, ਹੁਣ ਉਹੀ ਹੋ ਗਿਆ ਕਿ ਮੈਂ ਕਿਹੜੀਆਂ ਚੀਜ਼ਾਂ ਮੈਂ ਕਰਾਂਗਾ ਤੇ ਉਹਦੇ ਨਾਲ ਕੀ ਰਿਜ਼ਲਟ ਮਿਲੇਗਾ, ਹਨਾ। ਫਿਰ ਤੁਸੀਂ ਅਸੀਂ ਆਪਣੇ ਆਪ ਨੂੰ ਕੁਸਚਨ ਪੁੱਛਾਂਗੇ, ਚਲੋ ਠੀਕ ਹੈ ਯਾਰ 24 ਘੰਟੇ ਦਾ ਚੈਨਲ ਲੈ ਲੈਂਦੇ ਹਾਂ। ਹੁਣ ਅਗਲਾ ਸਟੈਪ ਕੀ ਆਜੇਗਾ, ਫਿਰ ਅਸੀਂ ਆਪਣੇ ਆਪ ਨੂੰ ਪੁੱਛਣਾ ਹੈ ਕਿ ਕਿਆ ਅਸੀਂ ਜੋ ਸੋਚਦੇ ਸੀ ਕਿਉਂ ਕੀਤਾ, ਕਿ ਅਸੀਂ ਸੋਚਦੇ ਸੀ ਯਾਰ 24 ਘੰਟੇ ਦਾ ਕਰ ਲਈਏ, ਕਿਆ ਉਹ ਚੀਜ਼ ਸੋਚ ਵਿੱਚ ਹੀ ਰਹਿ ਗਈ ਕਿ ਅਸੀਂ ਐਕਚੁਅਲੀ ਕੀਤੀ, ਅਸੀਂ ਕੋਸ਼ਿਸ਼ ਕੀਤੀ ਔਰ 24 ਘੰਟੇ ਦਾ ਚੈਨਲ ਕਰ ਲਿਆ। ਅੱਛਾ, ਜਦੋਂ ਕੀਤਾ ਉਹ, ਜਦੋਂ 24 ਘੰਟੇ ਦਾ ਚੈਨਲ ਕੀਤਾ, ਸਾਨੂੰ ਇੱਕ ਨਵੀਂ ਚੀਜ਼ ਰਿਲਾਈਜ਼ ਹੋਈ ਕਿ ਯਾਰ 24 ਘੰਟੇ ਨਿਊਜ਼ ਦੇਵਾਂਗੇ ਤੇ ਸ਼ਾਇਦ ਕੁਆਲਿਟੀ ਆਫ ਨਿਊਜ਼ ਜਿਹੜੀ ਉਹ ਡ੍ਰੌਪ ਹੋ ਜਾਏਗੀ। 24 ਘੰਟੇ ਕਿੱਦਾਂ ਨਿਊਜ਼ ਦੇ ਸਕਦੇ ਆਪਾਂ, ਠੀਕ ਹੈ ਨਾ। ਇੰਨੀ ਨਿਊਜ਼ ਕਿੱਥੋਂ ਲੈ ਕੇ ਆਵਾਂਗੇ ਕਿ 24 ਘੰਟੇ ਨੋਨ ਸਟੋਪ ਨਿਊਜ਼ ਚੱਲੇਗੀ, ਇਸ ਦਾ ਮਤਲਬ ਹੌਲੀ ਹੌਲੀ ਨਿਊਜ਼ ਦੀ ਕੁਆਲਿਟੀ ਜਿਹੜੀ ਉਹ ਰਿਡਿਊਸ ਹੋਣੀ ਸ਼ੁਰੂ ਹੋ ਜਾਏਗੀ। ਅੱਛਾ, ਉਹ ਪ੍ਰੋਸੈਸ ਦੇ ਵਿੱਚ ਅੰਡਰਸਟੈਂਡਿੰਗ ਹੋਣਾ ਨਹੀਂ ਸ਼ੁਰੂ ਹੋਈ। ਪਹਿਲੇ ਸਾਨੂੰ ਲੱਗਦਾ ਸੀਗਾ ਜੇ ਚੈਨਲ ਨੂੰ 24 ਘੰਟੇ ਕਰ ਦਾਂਗੇ ਤੇ ਰੈਵਨਿਊ ਵੱਧ ਜਾਏਗਾ, ਨਿਊਜ਼ ਵੱਧ ਜਾਏਗੀ, ਅਵੇਅਰਨੈਸ ਵੱਧ ਜਾਏਗੀ। ਜਦੋਂ ਅਸੀਂ ਉਹ ਦੇਖਿਆ ਸੀ, ਕੀਤਾ ਕਿ ਨਹੀਂ ਕੀਤਾ, ਬੜੇ ਸਾਰੇ ਲੋਕਾਂ ਨੇ ਉਹ ਸਟੈਪ ਨਹੀਂ ਲਿੱਤਾ। ਲੇਕਿਨ ਜਿਨ੍ਹਾਂ ਨੇ ਲਿੱਤਾ, ਉਹ ਕਹਿੰਦੇ ਯਾਰ ਇਹ ਤਾਂ ਮੈਂ ਸੋਚਿਆ ਸੀਗਾ ਇਹਦੇ ਨਾਲ ਰੈਵਨਿਊ ਵੱਧ ਜਾਏਗਾ, ਲੇਕਿਨ ਇਹ ਤਾਂ ਨਿਊਜ਼ ਦੀ ਕੁਆਲਿਟੀ ਡ੍ਰੌਪ ਹੋ ਗਈ 24 ਘੰਟੇ ਦੀ ਵਜ੍ਹਾ ਨਾਲ। ਹੁਣ ਇਹ ਕੀ ਹੋਇਆ, ਇੱਕ ਇਸਦਾ ਮਤਲਬ ਇੱਕ ਪ੍ਰੋਸੈਸ ਬਣ ਜਾਂਦਾ। ਜਦੋਂ ਤੁਸੀਂ ਕਿਸੇ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਦੇ ਹੋ, ਪ੍ਰੋਸੈਸ ਬਣ ਗਿਆ, ਇੱਥੇ ਹੋਰ ਅਵੇਅਰਨੈਸ ਆਉਣੀ ਸ਼ੁਰੂ ਹੋ ਗਈ ਕਿ ਅੱਛਾ ਯਾਰ ਰਿਡਿਊਸ ਹੋ ਰਹੀ ਹੈ ਕੁਆਲਿਟੀ, ਤੇ ਇਹਨੂੰ ਅਸੀਂ ਕਿੱਦਾਂ ਉਹਨੂੰ ਇੰਪਰੂਵ ਕਰ ਸਕਦੇ ਹਾਂ, ਹਨਾ। ਤੇ ਹੁਣ ਉਹ ਕਿੱਦਾਂ ਇੰਪਰੂਵ ਕਰ ਸਕਦੇ, ਜੇ ਟੀਮ ਦੇ ਵਿੱਚ, ਤੁਹਾਡੀ ਟੀਮ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਤੁਹਾਡੇ ਨਾਲ ਕੰਮ ਕਰਦਾ, ਇਸ ਦੇ ਡੂ ਵਟ ਦੇ ਆਰ ਸਪੋਜ਼ ਟੂ ਡੂ ਔਰ ਵਟ ਦੇ ਸੈਡ ਦੇ ਆਰ ਗੋਇੰਗ ਟੂ ਡੂ, ਤੇ ਉਹ ਚੀਜ਼ਾਂ ਰਿਜ਼ਲਟਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜੇ ਹਰ ਬੰਦਾ ਕਰ ਰਿਹਾ ਆਪਣੀ ਆਪਣੀ ਜੌਬ ਪਰਫੈਕਟ ਵੇ ਚ, ਆਪਣੀ ਆਪਣੀ ਜਿਹੜੀਆਂ ਡਿਊਟੀਆਂ ਜੋ ਉਹਨਾਂ ਨੇ ਕਿਹਾ ਮੈਂ ਕਰਾਂਗਾ, ਜੋ ਪਰਸਨ ਕਰੇਗਾ ਤੇ ਕੁਆਲਿਟੀ ਇੰਪਰੂਵ ਹੋ ਜਾਏਗੀ, ਹਨਾ। ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਯਾਰ ਹਰ ਬੰਦਾ ਆਪਣੀ ਆਪਣੀ ਜੌਬ ਵੀ ਕਰ ਰਿਹਾ ਹੈਗਾ, ਲੇਕਿਨ ਕਿਆ ਫਿਰ ਵੀ ਬਿਜ਼ਨਸ ਨੈਕਸਟ ਲੈਵਲ ਜਾ ਰਿਹਾ। ਫਿਰ ਆਪਾਂ ਦੇਖਾਂਗੇ ਕਿ ਜਿਹੜਾ ਹਰ ਬੰਦਾ ਟੀਮ 'ਚ ਕੰਮ ਕਰਦਾ ਬਿਜ਼ਨਸ 'ਚ, ਕਿਆ ਉਹ ਡੂ ਦੇ ਲਵ ਟੂ ਵਰਕ, ਜਿਹੜਾ ਵਿੱਚ ਕੰਮ ਕਰ ਰਹੇ ਨੇ ਉਹ ਕਿਆ ਚਾਹੁੰਦੇ ਨੇ ਕਿ ਮੈਂ ਲਾਈਫ 'ਚ ਇਹੀ ਕਰਨਾ ਚਾਹੁੰਦਾ। ਹੁਣ ਜਿੱਦਾਂ ਮੇਰਾ ਬਿਜ਼ਨਸ ਹੈਗਾ, ਜਾਂ ਕੋਈ ਵੀ ਬਿਜ਼ਨਸ